अपनी रसना की सफलता वास्ते रोज नाम शब्द बोलते जाओ, जितना समय अपने पास बाकी है आप इस समय गुरबाणी के कीर्तन और गुरमत के विचारों द्वारा शब्द कर सकिए।
पर्वत मेरा ओला जी वारी बनिया पर्वत मेरा ओला जी वारी बनिया
वारी वंजा कोटी वंजा वारी वंजा कोटी वंजा
ਗਾ ਨਹੀਂ ਸਕਦੇ ਸੁਣਨ ਵਾਸਤੇ, ਸੁਣ ਨਹੀਂ ਸਕਦੇ ਤਾਂ ਪੜ੍ਹਨ ਵਾਸਤੇ। ਸਾਰ ਸੰਗਤ ਬਾਣੀ ਅੰਮ੍ਰਿਤ ਰੂਪ ਹੈ, ਕਹਿ ਲਓ ਕਿ ਗੁਰਬਾਣੀ ਮਿਸ਼ਰੀ ਦਾ ਬਹੁਤ ਵੱਡਾ ਪਹਾੜ ਹੈ ਜਿਹੜਾ ਹਰ ਪਾਸਿਓਂ ਮਿੱਠਾ ਹੀ ਹੈ, ਅੰਮ੍ਰਿਤ ਦਾ ਸਰੋਵਰ ਹੈ। ਜਿਵੇਂ ਕਿਵੇਂ ਵੀ ਬਾਣੀ ਰੂਪੀ ਅੰਮ੍ਰਿਤ ਆਪਣੇ ਹਿਰਦੇ ਅੰਦਰ ਚੜਿਆ ਜਾਏਗਾ, ਗੁਰਬਾਣੀ ਆਪਣਾ ਰੰਗ ਦਿਖਾਏਗੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੈ ਚਿੰਤਾ। ਆਪਾਂ ਇੱਥੇ ਆ ਕੇ ਬਾਣੀ ਰੂਪੀ ਅੰਮ੍ਰਿਤ ਨੂੰ ਪੀਣਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਰਨ ਬੁੱਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ। ਵੱਡੇ ਭਾਗਾਂ ਦੀ ਨਿਸ਼ਾਨੀ ਵਿਕਾਰ ਸਮੂਹਾ ਸਰਵ ਭਲਾ, ਪੀ ਨਾ ਸਕੇ ਕੋਈ ਨੀਰ ਭਾਗ ਵੱਡੇ ਤੈਂ ਪਾਇਓ, ਹੁਣ ਭਰ ਭਰ ਪੀਓ ਕਬੀਰ। ਇਨਸਾਨ ਵੱਡੇ ਭਾਗਾਂ ਕਰਕੇ ਤੂੰ ਅੰਮ੍ਰਿਤ ਦੇ ਐਸ ਕੁੰਡ ਉੱਪਰ ਪਹੁੰਚ ਗਿਆ ਹੈ, ਪਰ ਸਾਧ ਸੰਗਤ ਗੁਰੂ ਦਰਬਾਰ ਵਿੱਚ ਆ ਗਿਆ ਹੈ। ਇੱਥੇ ਆ ਕੇ ਬਾਣੀ ਦੇ ਇਸ ਅੰਮ੍ਰਿਤ ਦੇ ਬੁੱਕ ਭਰ ਭਰ ਕੇ ਪੀ, ਤਾਂ ਜੋ ਤੇਰੀ ਤ੍ਰਿਸ਼ਨਾ ਦੀ ਪਿਆਸ ਬੁੱਝ ਸਕੇ, ਔਰ ਤੇਰਾ ਕੀਤਾ ਹੋਇਆ ਪੁਰਸ਼ਾਰਥ ਸਫਲਾ ਹੋਵੇ। ਸਾਧ ਸੰਗਤ ਪਹਿਲਾਂ ਤੇ ਇਕਾਗਰ ਚਿੱਤ ਹੋ ਕੇ ਸੁਣਨਾ ਹੈ, ਅਗਲੀ ਸਟੇਜ ਹੈ ਮੰਨਣ ਦੀ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਮੰਨਿਆ ਹੈ, ਉਹਨਾਂ ਦੀ ਬਾਬਤ ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ, ਮੰਨੇ ਕੀ ਗੱਤ ਕਹੀ ਨਾ ਡਾਰੇ, ਜੇ ਕੋ ਕਹਿ ਪਿੱਛੇ ਪੁਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਰ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਸਾਰ ਸੰਗਤ ਪਹਿਲੇ ਦਿਨ ਤੋਂ ਹੀ ਆਪਾਂ ਵਿਚਾਰ ਇਹ ਸ਼ੁਰੂ ਕੀਤੀ ਹੈ ਕਿ ਸਿੱਖੀ ਹੁਕਮ ਮੰਨਣ ਦਾ ਨਾਂ ਹੈ। ਜਿਨ੍ਹਾਂ ਨੇ ਆਜ਼ਾਦ ਸਿੱਖ ਲਈ ਹੈ ਸਤਿਗੁਰੂ ਜੀ ਉਹਨਾਂ ਦੀ ਵਡਿਆਈ ਕਰ ਰਹੇ ਹਨ। ਇੱਥੇ ਆ ਕੇ ਆਪਾਂ ਇਹੋ ਕੁਝ ਸਿੱਖਣਾ ਹੈ, ਸਿਰਫ ਸੁਣਨ ਤੱਕ ਹੀ ਸੀਮਤ ਨਹੀਂ ਰਹਿਣਾ, ਸਿਰਫ ਪੜ੍ਹਨ ਤੱਕ ਹੀ ਸੀਮਤ ਨਹੀਂ ਰਹਿਣਾ। ਨਹੀਂ ਤੇ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਹਨ, ਖਾਂਡ ਖਾਂਡ ਕਹਿ ਜੇ ਬਾਲਾ ਸਾਜ ਮਿੱਥੋ ਆਵੇ, ਜ਼ਬਾਨ ਨਾਲ ਖੰਡ ਖੰਡ ਕਹਿ ਕੇ ਜ਼ਬਾਨ ਨੂੰ ਮਿੱਠਾ ਸਵਾਦ ਨਹੀਂ ਆਉਂਦਾ, ਖੰਡ ਖੰਡ ਕਹਿ ਕੇ ਮੂੰਹ ਮਿੱਠਾ ਨਹੀਂ ਹੋ ਜਾਂਦਾ। ਅਗਨ ਅਗਨ ਕਹਿ ਸੀਤ ਨਾ ਵਿਲਾਸ ਹੈ, ਸਰਦੀ ਦੀ ਰੁੱਤ ਹੋਵੇ ਫਿਰ ਜ਼ਬਾਨ ਨਾਲ ਅੱਗ ਅੱਗ ਕਹਿ ਕੇ ਸਰਦੀ ਤੋਂ ਛੁਟਕਾਰਾ ਨਹੀਂ ਮਿਲੇਗਾ। ਕੋਈ ਬਿਮਾਰ ਬੰਦਾ ਘਰੇ ਬੈਠਾ ਆਪਣੀ ਚਾਰ ਪਾਈ ਆਪਣੇ ਬਿਸਤਰ ਉੱਪਰ, ਡਾਕਟਰ ਡਾਕਟਰ ਜ਼ਬਾਨ ਨਾਲ ਕਹੀ ਜਾਵੇ ਤੇ ਬਿਮਾਰੀ ਦਾ ਛੁਟਕਾਰਾ ਨਹੀਂ ਮਿਲੇਗਾ। ਵੈਦ ਵੈਦ ਕਹਿ ਰੋਗ ਮਿਟ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦੁਰਬੈ ਨਾ ਵਿਲਾਸ ਹੈ। ਇਸੇ ਤਰ੍ਹਾਂ ਗੁਰੂ ਦਾ ਸਤਾਇਆ ਬੰਦਾ ਘਰੇ ਬੈਠ ਕੇ ਮਾਇਆ ਮਾਇਆ ਪੌਣ ਪੌਣ ਕਹਿੰਦਾ ਰਹੇ, ਉਸਨੂੰ ਮਾਇਆ ਦੇ ਸੁੱਖ ਨਹੀਂ ਮਿਲ ਜਾਂਦੇ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਜ਼ਬਾਨ ਨਾਲ ਚੰਦਨ ਚੰਦਨ ਕਹਿ ਕੇ ਚੰਦਨ ਦੀ ਸੁਗੰਧੀ ਨਹੀਂ ਮਿਲਦੀ, ਚੰਦਰਮਾ ਚੰਦਰਮਾ ਕਹਿ ਕੇ ਰੋਸ਼ਨੀ ਨਹੀਂ ਮਿਲਦੀ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਹਿਰਦੇ ਤੇ ਗਿਆਨ ਦਾ ਸੂਰਜ ਤੇ ਤਾਂ ਉਦੇ ਹੋਵੇਗਾ, ਅਗਿਆਨ ਦਾ ਹਨੇਰਾ ਤੇ ਤਾਂ ਦੂਰ ਹੋਵੇਗਾ, ਜੇ ਗੁਰਬਾਣੀ ਦੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸੁਣ ਕੇ ਅਗਲੀ ਸਟੇਜ ਇਸਨੂੰ ਮੰਨਿਆ ਵੀ ਜਾਏਗਾ, ਮੰਨ ਕੇ ਇਹਦੇ ਉੱਪਰ ਕੀਤਾ ਜਾਵੇਗਾ ਅਮਲ। ਸੁਣਿਆ ਮੰਨਿਆ ਮਨ ਕੀਤਾ ਭਾਵ, ਉਹ ਵੀ ਸ਼ਰਧਾ ਔਰ ਪ੍ਰੇਮ ਧਾਰਨ ਕਰਕੇ। ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਮਨ ਨਾਉ।
ਗੱਲ ਕਹੀ ਨਾ ਜਾਵੇ ਸੀਸ ਨਾਨੇ, ਮੰਨਿਆ ਜਨਾਨੇ ਮੰਨਿਆ। ਗੱਲ ਕਹੀ ਨਾ ਜਾਵੇ ਸੀਸ ਨਾਨੇ, ਮੰਨਿਆ
ਮਨ ਤੇ ਲੈਂਦੇ ਹਾਂ ਕਈ ਵਾਰ, ਪਰ ਗੁਰੂ ਦੀ ਗੱਲ ਨੂੰ ਆਪਣੀ ਮੱਤ ਦੇ ਨਾਲ ਤੋਲ ਕੇ ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇੱਕ ਜਗ੍ਹਾ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨਾਂ ਹੀ ਸਾਹਿਬਜ਼ਾਦਿਆਂ ਦੇ ਸੁਭਾਅ ਦਾ ਜ਼ਿਕਰ ਕੀਤਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਪਾਸੋਂ ਬੀਬੀ ਭਾਨੀ ਜੀ ਨੇ ਵਰ ਲਿਆ ਗਿਆ, ਜਾਣ ਨਾ ਦੇਸੋ ਸੋਢੀਓ ਹੋਸ ਅਜਰ ਨਾ ਚਲਿਆ ਜਾਵੇ। ਜਦੋਂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾਗਤੀ ਦੇਣ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਵੀ ਔਰ ਆਪਣੀ ਸਪੁੱਤਰੀ ਭਾਨੀ ਜੀ ਨੂੰ ਵੀ ਇਸ ਗੱਲ ਦਾ ਨਿਰਣਾ ਕਰਵਾ ਦਿੱਤਾ ਕਿ ਅੱਗੋ ਵਾਸਤੇ ਸੱਚਾਈ ਔਰ ਧਰਮ ਦੇ ਅਸੂਲਾਂ ਦੀ ਪਾਲਣਾ ਕਰਨ ਲਈ ਕੁਰਬਾਨੀਆਂ ਵੀ ਦੇਣੀਆਂ ਪੈਣਗੀਆਂ, ਆਪਣੇ ਪ੍ਰਾਣਾਂ ਦੀ ਆਹੁਤੀ ਵੀ ਦੇਣੀ ਪਵੇਗੀ, ਕਿਤੇ ਲਾਹੌਰ ਤੱਤੀਆਂ ਤਵੀਆਂ ਪਰ ਜਾ ਕੇ ਬੈਠਣਾ ਪਏਗਾ, ਕਿਤੇ ਗਵਾਲੀਅਰ ਜਾ ਕੇ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚ ਪੈਣਾ ਪਏਗਾ, ਕਿਤੇ ਜੰਗ ਯੁੱਧ ਕਰਨੇ ਪੈਣਗੇ, ਕਿਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਹਿੰਦੂਆਂ ਦੇ ਤਿਰਕ ਜੰਜੂ ਦੀ ਰਾਖੀ ਵਾਸਤੇ ਆਪਣੇ ਪਵਿੱਤਰ ਸਰੀਰ ਦਾ ਬਲੀਦਾਨ ਦੇਣਾ ਪਏਗਾ, ਕਿਤੇ ਸਿੱਖੀ ਦੀ ਨੀਂਹ ਮਜ਼ਬੂਤ ਕਰਨ ਵਾਸਤੇ ਆਪਣੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਾਉਣਾ ਪਏਗਾ, ਆਪਣੇ ਅੱਖਾਂ ਦੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਨੂੰ ਜੰਗ ਵਿੱਚ ਲੜਦਿਆਂ ਸ਼ਹੀਦ ਹੁੰਦਿਆਂ ਦੇਖਣਾ ਪਏਗਾ, ਸਰੀਰ ਉੱਪਰ ਕਸ਼ਟ ਵੀ ਉਠਾਉਣੇ ਪੈ ਸਕਦੇ ਨੇ, ਤਿਆਗ ਵੀ ਕਰਨਾ ਪਏਗਾ। ਕਹਿੰਦੇ ਬੀਬੀ ਭਾਨੀ ਜੀ ਨੇ ਝੋਲੀ ਅੱਡਦੀ, ਗਰੀਬ ਨਿਵਾਜ ਇਤਨੇ ਕਸ਼ਟ ਇਤਨੇ ਦੁੱਖ ਮਨੁੱਖਤਾ ਵਾਸਤੇ ਹੋਰ ਕੌਣ ਬਰਦਾਸ਼ਤ ਕਰੇਗਾ। ਸਾਰੀ ਦੁਨੀਆਂ ਦੇ ਦੁੱਖ ਕਸ਼ਟ ਮੇਰੀ ਝੋਲੀ ਵਿੱਚ ਪਾ ਦਿਓ, ਇਹ ਜਲ ਵਸਤੂ ਹੋਰ ਕੋਈ ਸਾਂਭ ਨਹੀਂ ਸਕੇਗਾ। ਜਾਣ ਨਾ ਦੇਸੋ ਸੋਢੀਓ ਹੋਰ ਜਲ ਨਾ ਜਲਿਆ ਜਾਵੇ, ਘਰ ਹੀ ਕੀ ਬਸ ਘਰੇ ਰਹਾਵੇ। ਸਾਧ ਸੰਗਤ ਬੀਬੀ ਭਾਨੀ ਜੀ ਨੇ ਆਪਣੇ ਗੁਰੂ ਪਿਤਾ ਨੂੰ ਮਜਬੂਰ ਨਹੀਂ ਕੀਤਾ ਵੀ ਹੱਟ ਕਰਕੇ ਜਿੱਦ ਕਰਕੇ ਵਰ ਲਿਆ ਹੋਵੇ, ਬਲਕਿ ਇਤਿਹਾਸ ਦੇ ਨਾਲੋਂ ਜ਼ਿਆਦਾ ਠੋਸ ਸਬੂਤ ਗੁਰਬਾਣੀ ਦਾ ਮੰਨਿਆ ਜਾ ਸਕਦਾ ਹੈ। ਇਤਿਹਾਸਕਾਰ ਤੇ ਟਪਲਾ ਕਰ ਸਕਦੇ ਨੇ, ਪਰ ਗੁਰਬਾਣੀ ਸਾਡੇ ਗੁਰੂ ਸਾਹਿਬਾਨ ਨੇ ਆਪਣੀ ਦੇਖ ਰੇਖ ਆਪਣੀ ਸੁਪਰਵਿਜ਼ਨ ਹੇਠ ਆਪ ਸੰਕਲਿਤ ਕਰਵਾਈ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਵਚਨ ਆਉਂਦਾ ਹੈ, ਸਭ ਵਿਦ ਮਾਨੇ ਮਨ ਤਾਂ ਹੀ ਤੇ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ। ਸਾਰੇ ਤਰੀਕਿਆਂ ਦੁਆਰਾ ਜਦੋਂ ਰਾਮਦਾਸ ਜੀ ਨੇ ਔਰ ਬੀਬੀ ਭਾਨੀ ਜੀ ਨੇ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਪ੍ਰਸੰਨਤਾ ਲੈ ਲਈ, ਉਹਨਾਂ ਦਾ ਮਨ ਪਤੀਜ ਗਿਆ, ਇਹਨਾਂ ਦੀ ਸੇਵਾ ਦੇਖ ਕੇ ਮਿੱਤਰੁੱਟ ਕੇ ਇਹ ਰਾਜ ਯੋਗ ਤਖਤ ਗੁਰੂ ਨਾਨਕ ਦੇ ਦਰਘਰ ਦੀ ਰੂਹਾਨੀਆਂ ਦੀ ਪ੍ਰਾਪਰਟੀ ਰੂਹਾਨੀਆਂ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਪੁਰਦ ਕਰ ਦਿੱਤਾ ਔਰ ਵਚਨ ਮਿਲ ਗਿਆ ਵੀ ਉਹ ਵਾਸਤੇ ਘਰ ਦੀ ਘਰ ਵਿੱਚ ਰਹੇਗੀ। ਹੁਣ ਸੰਗਤਾਂ ਵਿੱਚ ਇੱਕ ਗੱਲ ਦੀ ਚਰਚਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਨੇ, ਪ੍ਰਿਥੀ ਚੰਦ ਵੱਡਾ ਹੈ, ਪ੍ਰਿਥੀ ਚੰਦ ਤੋਂ ਛੋਟੇ ਮਹਾਦੇਵ ਜੀ ਹਨ, ਔਰ ਸਭ ਤੋਂ ਛੋਟੇ ਨੇ ਅਰਜਨ ਦੇਵ ਜੀ। ਰਹਿਣੀ ਘਰ ਦੀ ਘਰ ਵਿੱਚ ਹੀ ਹੈ, ਬਖਸ਼ਿਸ਼ ਜਿਹੜਾ ਉੱਪਰ ਹੋਵੇ। ਵਿਸਾਰ ਸਾਹਿਬ ਬਹੁਤ ਲੰਬਾ ਪਰ ਕਰਨਾ ਆਪਾਂ ਵਿਸਥਾਰ ਦੇ ਵਿੱਚ ਨਹੀਂ, ਸਿਰਫ ਇਹਦੇ ਵਿੱਚੋਂ ਇਸ਼ਾਰੇ ਮਾਤਰ ਹੀ ਅਰਜ਼ ਕਰਨੀ ਹੈ ਕਿ ਅਸੀਂ ਹੁਕਮ ਕਿਵੇਂ ਮੰਨਦੇ ਹਾਂ। ਪ੍ਰਿਥੀ ਚੰਦ ਜਿਹੜਾ ਉਮਰ ਵਿੱਚ ਵੱਡਾ ਹੈ ਵੀ ਬੜਾ ਚਤੁਰ, ਬੜਾ ਦੁਨਿਆਵੀ ਨੁਕਤਾ ਹੈ ਨਿਗਾਹ ਤੋਂ ਅਕਲਮੰਦ, ਬਾਹਰੋਂ ਜੋ ਗੁਰੂ ਘਰ ਦੇ ਸੰਤ ਸੰਤਾਂ ਦੀਆਂ ਕਾਰ ਭੇਟਾਵਾਂ ਲੈ ਕੇ ਆਉਂਦੇ ਹਨ, ਉਹ ਭੇਟਾਵਾਂ ਵੀ ਪ੍ਰਿਥੀ ਚੰਦ ਦੀ ਸਾਂਭਦਾ ਹੈ। ਸੰਗਤਾਂ ਨਾਲ ਵੀ ਜ਼ਿਆਦਾ ਪ੍ਰਿਥੀ ਚੰਦ ਦੀ ਵਾਕਫੀਅਤ ਹੈ, ਮਹਾਦੇਵ ਜੀ ਦੀ ਅਵਧੂਤ ਵਰਤੀ ਹੈ, ਕਿਹਦੇ ਕਰੀਏ ਕਿਤੇ ਕਿਤੇ ਚੱਲ ਕੇ ਆਉਂਦੇ ਨੇ ਆਪਣੇ ਗੁਰੂ ਪਿਤਾ ਜੀ ਦੇ ਦਰਬਾਰ ਵਿੱਚ, ਨਹੀਂ ਜ਼ਿਆਦਾ ਸਮਾਂ ਆਪਣੇ ਡੇਰੇ ਹੀ ਇੱਥੇ ਤੁਹਾਡਾ ਟਿਕਾਣਾ ਬਤੀਤ ਕਰਦੇ। ਔਰ ਪ੍ਰਿਥੀ ਚੰਦ ਨੂੰ ਜਦੋਂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਹੁਕਮ ਕਰਦੇ ਨੇ, ਪ੍ਰਿਥੀ ਚੰਦ ਵੀ ਉਹਨਾਂ ਦਾ ਵਚਨ ਮੰਨ ਲੈਂਦਾ ਹੈ, ਪਰ ਸਾਰੇ ਨਹੀਂ, ਕੋਈ ਕੋਈ ਪਹਿਲਾਂ ਗੁਰੂ ਦੇ ਹੁਕਮ ਨੂੰ ਆਪਣੇ ਮਨ ਦੀ ਮੱਤ ਨਾਲ ਤੋੜਦਾ ਹੈ। ਇਹ ਮੇਰੇ ਅਨੁਕੂਲ ਵੀ ਹੈ, ਤੇ ਫਿਰ ਜਿਹੜੀ ਮਤਲਬ ਦੀ ਗੱਲ ਹੁੰਦੀ ਹੈ, ਸਤਵਚਨ ਕਹਿ ਦਿੰਦਾ ਕੋ ਪਿਤ ਕੀ ਮਨ ਹੈ ਬਾਤ, ਨਹੀਂ ਤੇ ਜਿਹੜੀ ਆਪਣੇ ਮਤਲਬ ਦੀ ਗੱਲ ਨਹੀਂ ਦੇਖਦਾ, ਨਹੀਂ ਤੇ ਉੱਤਰ ਦੇ ਤੇਰੇ ਸਾਥ ਖਿੜ ਕੇ ਇਨਕਾਰ ਕਰ ਦਿੰਦਾ ਹੈ, ਕਿਉਂਕਿ ਇਹਨੂੰ ਇਸ ਗੱਲ ਦਾ ਮਾਣ ਹੈ ਕਿ ਗੁਰੂ ਪਿਤਾ ਜੀ ਤੇ ਸਿਰਫ ਨਾਂ ਮਾਤਰ ਦੇ ਗੁਰੂ ਨੇ, ਸੰਗਤਾਂ ਦੀ ਸੇਵਾ ਸੰਭਾਲ ਸਾਰੀ ਮੈਂ ਹੀ ਕਰਦਾ, ਤੇ ਮੇਰੇ ਯਤਨ ਕਰਕੇ ਸੰਗਤਾਂ ਵੀਰਾਂ ਘੱਟ ਕੇ ਆਉਂਦੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਮੈਂ ਨਾ ਹੋਵਾਂ ਸੰਗਤਾਂ ਦੀ ਆਵਾਜਾਈ ਰੁਕ ਜਾਏਗੀ, ਸੇਵਾ ਬੰਦ ਹੋ ਜਾਵੇਗੀ। ਜਿਵੇਂ ਕੋਈ ਬੰਦਾ ਕਿਸੇ ਤੀਰਥ ਪਰ ਜਾ ਕੇ ਆਪਣਾ ਪੱਕਾ ਠਿਕਾਣਾ ਬਣਾ ਲਵੇ, ਹੁਣ ਤੀਰਥਾਂ ਪਰ ਤੇ ਲੋਕੀ ਚੱਲ ਕੇ ਆਉਂਦੇ ਹੀ ਨੇ, ਉਹ ਸੋਚੇ ਵੀ ਜੇ ਮੈਂ ਇੱਥੇ ਚੱਲ ਕੇ ਆਇਆ ਹਾਂ ਤਾਂ ਲੋਕੀ ਤੀਰਥਾਂ ਉੱਪਰ ਆ ਰਹੇ ਨੇ। ਸਾਰ ਸੰਗਤ ਇਹੋ ਜਿਹੀ ਸੋਚ ਇਹੋ ਜਿਹੀ ਵਿਚਾਰ ਪ੍ਰਿਥੀ ਚੰਦ ਦੀ ਹੈ, ਜਿਮ ਤੀਰਥ ਕੇ ਨਿਕਟ ਬਸੰਤਾ ਹਮ ਤੇ ਮਹਿਮਾ ਕਹਿ ਗਰਦੰਤਾ। ਔਰ ਜਿਹੜੀ ਮਹਾਦੇਵ ਜੀ ਦੀ ਬਿਰਤੀ ਹੈ, ਮਹਾਦੇਵ ਕੋ ਮਸਤ ਸੁਭਾਊ ਰਹਿ ਮੋਣ ਧਰ ਕਹਿ ਨਾ ਕਾਊ, ਕਬ ਕਬ ਚੱਲ ਸਮੀਪ ਗੁਰ ਆਵੇ ਅਪਰ ਥਾਨ ਹੀ ਦਿਵਸ ਬਤਾਵੇ।
ਹੁਣ ਸਾਧਕਾਂ ਅਰਜਨ ਦੇਵ ਜੀ ਉਹ ਸਹੀ ਮਾਇਨਿਆਂ ਵਿੱਚ ਹੁਕਮ ਦੀ ਕਾਰ ਕਰ ਰਹੇ ਹਨ। ਮੰਨਦਾ ਤੇ ਪ੍ਰਿਥੀ ਚੰਦ ਵੀ ਹੈ, ਪਰ ਇਹਦੇ ਕੋਈ ਕੋਈ ਗੱਲ ਮੰਨਦਾ ਹੈ ਨਾ। ਅਰਜਨ ਦੇਵ ਜੀ ਭਾਵੇਂ ਉਮਰ ਚ ਛੋਟੇ ਨੇ, ਇਨਕਾਰ ਉਹਨਾਂ ਦੇ ਜੀਵਨ ਚ ਹੈ ਹੀ ਨਹੀਂ। ਜਦੋਂ ਵੀ ਗੁਰੂ ਪਿਤਾ ਜੀ ਦੀ ਆਗਿਆ ਹੁੰਦੀ ਹੈ, ਸਤਵਤ ਨਿਗਾਹ ਕੇ ਸਿਰ ਝੁਕਾ ਦਿੰਦੇ ਨੇ, ਗੁਰੂ ਦੇ ਹੁਕਮ ਨੂੰ ਆਪਣੇ ਮਨ ਦੀ ਮਤ ਨਾਲ ਨਹੀਂ ਤੋੜਦੇ। ਇਤਿਹਾਸ ਵਿੱਚ ਘਟਨਾ ਦਾ ਜ਼ਿਕਰ ਆਉਂਦਾ ਹੈ ਜਿੱਥੋਂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੀ ਪਰਖ ਕੀਤੀ। ਉਹਨਾਂ ਦੇ ਤਾਏ ਦੇ ਪੁੱਤਰ ਸਹਾਰੀ ਮਰਜ਼ੀ ਚੱਲ ਕੇ ਆਏ ਲਾਹੌਰ ਤੋਂ, ਬੇਨਤੀ ਕੀਤੀ ਗਰੀਬ ਨਿਵਾਜ, ਮੈਂ ਆਪ ਨੂੰ ਆਪਣਾ ਭਰਾ ਜਾਣ ਕੇ ਨਹੀਂ ਬਲਕਿ ਚੌਥੇ ਗੁਰੂ ਨਾਨਕ ਜਾਣ ਕੇ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਦੀ ਸ਼ਾਦੀ ਹੈ, ਆਪ ਆਓ ਲਾਹੌਰ, ਉੱਥੇ ਗੁਰੂ ਘਰ ਦੀ ਰਹੋ, ਰੀਤ ਅਨੁਸਾਰ ਇਹ ਸਾਰਾ ਕਾਰਜ ਕਰੋ, ਸੰਗਤਾਂ ਵੀ ਲਾਭ ਉਠਾਉਣ, ਪਰ ਅਸੀਂ ਦੁਨਿਆਵੀ ਬੰਦੇ ਸੰਸਾਰ ਤੇ ਸ਼ੋਭਾ ਵਡਿਆਈ ਵੀ ਚਾਹੁੰਦੇ ਹਾਂ, ਸਾਡਾ ਵੀ ਦੁਨੀਆਂ ਤੇ ਜਸ ਹੋਵੇ, ਆਪਦੀ ਕਿਰਪਾ ਦੇ ਨਾਲ ਇਹ ਕਾਰਜ ਨਿਰਵਿਘਨ ਸੰਪੰਨ ਹੋ ਜਾਵੇ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੋਚਿਆ ਵੀ ਇਹ ਚਾਹੁੰਦਾ ਵਡਿਆਈ, ਪਰ ਜੇ ਅਸੀਂ ਚਲੇ ਗਏ ਲਾਹੌਰ ਸੰਗਤਾਂ ਸਾਡੇ ਨਾਲ ਵੀਰਾਂ ਘੱਤ ਕੇ ਜਾਣਗੀਆਂ, ਪਤਾ ਨਹੀਂ ਇਹਦੇ ਪਾਸੋਂ ਸੰਗਤਾਂ ਦੀ ਸੰਭਾਲ ਹੋ ਸਕੇ ਜਾਂ ਨਾ। ਇਹ ਵਡਿਆਈ ਮੰਗਦਾ ਕਿਤੇ ਉਲਟੀ ਗੱਲ ਨਾ ਹੋ ਜਾਵੇ। ਕਹਿੰਦੇ ਭਰਾਤਾ ਜੀ ਠੀਕ ਹੈ, ਭਾਵੇਂ ਵਿਵਹਾਰਕ ਨੁਕਤਾ ਨਿਗਾਹ ਤੋਂ ਸਾਡਾ ਹੀ ਜਾਣਾ ਬਣਦਾ, ਪਰ ਸਾਡੀ ਸੇਵਾ ਤੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਥੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਵਾਸਤੇ ਲਾਈ ਹੈ, ਸਾਡਾ ਜਾਣਾ ਤੇ ਹੈ ਜਗ੍ਹਾ ਮੁਸ਼ਕਲ, ਅਸੀਂ ਕਿਸੇ ਸਾਹਿਬਜ਼ਾਦੇ ਨੂੰ ਭੇਜ ਦਿੰਦੇ ਹਾਂ। ਹੁਣ ਸਾਰ ਸੰਗਤ ਪ੍ਰੀਖਿਆ ਹੋਣ ਲੱਗੀ ਹੈ, ਸਤਿਗੁਰੂ ਜੀ ਪ੍ਰਿਥੀ ਚੰਦ ਨੂੰ ਬੁਲਾਉਂਦੇ ਨੇ, ਉਹਨੇ ਤਾਂ ਉਹਦੇ ਉਸੇ ਵਕਤ ਗਿਣਤੀਆਂ ਮਿਣਤੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਹੁਕਮ ਕੀਤਾ ਬੇਟਾ ਪ੍ਰਿਥੀ ਚੰਦ ਇਹ ਸਾਡੇ ਤਾਏ ਦਾ ਪੁੱਤਰ ਹੈ, ਉਮਰ ਚ ਸਾਥੋਂ ਵੱਡਾ, ਇਸ ਕਰਕੇ ਤੇਰਾ ਤਾਇਆ ਲੱਗਦਾ, ਇਹਦੇ ਪੁੱਤਰ ਦੀ ਸ਼ਾਦੀ ਹੈ, ਜਾਂ ਲਾਹੌਰ ਉੱਥੇ ਜਾ ਕੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜਿੱਥਾ ਯੋਗ ਵਿਹਾਰ ਕਰੀ, ਫਿਰ ਚੋਦਾਂ ਵੱਡੀ ਧਰਮਸ਼ਾਲਾ ਵਿੱਚ ਆ ਜਾਈ, ਉੱਥੇ ਜਿੱਥੇ ਕਿਸੇ ਵੇਲੇ ਕਹਿਰ ਵਾਪਰਦਾ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੰਮ੍ਰਿਤਸਰ ਸਿੱਧੀ ਦਾ ਘਰ ਬਣਾ ਦਿੱਤਾ, ਉੱਥੇ ਹੀ ਸੰਗਤ ਜੋੜ ਕੇ ਵੀ ਚੋਦਾਂ ਵੱਡੀ ਧਰਮਸ਼ਾਲਾ ਵਿੱਚ ਜਾ ਕੇ ਸੰਗਤਾਂ ਨੂੰ ਸਾਨੂੰ ਉਪਦੇਸ਼ ਦੇ, ਜਦੋਂ ਸਾਡਾ ਇੱਥੋਂ ਸੰਦੇਸ਼ ਜਾਵੇ ਫਿਰ ਵਾਪਸ ਅੰਮ੍ਰਿਤਸਰ ਆ ਜਾਏ। ਸਰ ਸੰਗਤ ਪ੍ਰਿਥੀ ਚੰਦ ਨੇ ਤੇ ਦਿਨਾਂ ਦੀ ਗਿਣਤੀ ਮਿਣਤੀ ਸ਼ੁਰੂ ਕਰ ਦਿੱਤੀ ਕਿ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਡੇ ਗੁਰੂ ਪਿਤਾ ਨੂੰ ਆਪਣੀ ਆਯੂ ਵਿੱਚੋਂ 6 ਸਾਲ 11 ਮਹੀਨੇ 18 ਦਿਨ ਬਖਸ਼ੇ ਸਨ, ਸਿਰਫ ਇੰਨੇ ਕੁ ਮਹੀਨੇ ਬਾਕੀ ਰਹਿ ਗਏ ਨੇ, ਕਿਤੇ ਐਸਾ ਨਾ ਹੋਣ, ਕਿਤੇ ਐਸਾ ਨਾ ਹੋਵੇ ਗੁਰੂ ਪਿਤਾ ਜੀ ਮੈਨੂੰ ਤੇ ਭੇਜ ਦੇਣ ਲਾਹੌਰ, ਫਿਰ ਵਾਪਸ ਬੁਲਾਉਣ ਹੀ ਨਾ, ਬਾਅਦ ਚ ਵਰਤਾ ਦੇ ਭਾਣਾ ਗੁਰਤਾ ਕਦੀ ਕਿਤੇ ਮਹਾਦੇਵ ਨੂੰ ਜਾਂ ਛੋਟੇ ਅਰਜਨ ਦੇਵ ਨੂੰ ਨਾ ਦੇ ਦੇਣ ਤੇ ਮੈਂ ਖਾਲੀ ਹੀ ਨਾ ਰਹਿ ਜਾਵਾਂ। ਉਹ ਸਾਧ ਸੰਗਤ ਇਹਨੇ ਤਾਂ ਗਿਣਤੀ ਮਿਣਤੀ ਹਿਸਾਬ ਕਿਤਾਬ ਲਾ ਕੇ ਉਦੋਂ ਹੀ ਇਨਕਾਰ ਕਰ ਦਿੱਤਾ, ਪਿਤਾ ਜੀ ਤੁਸੀਂ ਆਪ ਹੀ ਦੱਸੋ ਤੇ ਮੈਂ ਲਾਹੌਰ ਚ ਜਾ ਗਿਆ, ਇੱਥੇ ਸੇਵਾ ਸੰਭਾਲ ਕੌਣ ਕਰੇਗਾ, ਲੰਗਰ ਕੌਣ ਚਲਾਏਗਾ, ਰਾਸ਼ਨ ਦਾ ਇੰਤਜ਼ਾਮ ਕੌਣ ਕਰੇਗਾ, ਸੰਗਤਾਂ ਦੂਰੋਂ ਦੂਰੋਂ ਵੀਰਾਂ ਕੱਟ ਕੇ ਆਉਂਦੀਆਂ ਨੇ, ਉਹਨਾਂ ਦੇ ਡੇਰਿਆਂ ਦਾ ਇੰਤਜ਼ਾਮ ਕੌਣ ਕਰੇਗਾ, ਇਸ ਕਰਕੇ ਮੇਰਾ ਲਾਹੌਰ ਜਾਣਾ ਬੜਾ ਮੁਸ਼ਕਲ ਹੈ, ਕਿਸੇ ਹੋਰ ਨੂੰ ਭੇਜ ਦਿਓ। ਗੁਰੂ ਰਾਮਦਾਸ ਜੀ ਮਹਾਰਾਜ ਕਹਿਣਗੇ ਬੇਟਾ ਪ੍ਰਿਥੀ ਚੰਦ ਭੇਜਦੇ ਅਸੀਂ ਕਿਸੇ ਨੂੰ ਵੀ ਸਕਦੇ ਹਾਂ, ਪਰ ਤੂੰ ਵੱਡਾ ਹੈ ਇਸ ਕਰਕੇ ਤੇਰਾ ਜਾਣਾ ਹੀ ਬਣਦਾ ਹੈ। ਹੁਣ ਸਾਰ ਸੰਗਤ ਖਿੱਚ ਕੇ ਇਨਕਾਰ ਕਰ ਦਿੱਤਾ, ਪਿਤਾ ਜੀ ਤੁਹਾਨੂੰ ਤਾਂ ਚੜ੍ਹਾ ਦਿੱਤੇ ਜੀ ਕੋਈ ਪ੍ਰਵਾਹ ਹੀ ਨਹੀਂ, ਮੈਨੂੰ ਨੀ ਵਿਆਹ ਸ਼ਾਦੀਆਂ ਦੇ ਰੌਲੇ ਕੌੜੇ ਚੰਗੇ ਲੱਗਦੇ, ਮੈਂ ਸਮੇਂ ਲਾਹੌਰ ਦੀ ਗਰਮੀ ਸਹਾਰੀ ਜਾਂਦੀ, ਮੈਂ ਨੀ ਸੰਗਤਾਂ ਦੀ ਸੇਵਾ ਛੱਡ ਕੇ ਲਾਹੌਰ ਜਾ ਸਕਦਾ, ਜ਼ਰੂਰ ਨੂੰ ਭੇਜ ਦਿਓ। ਬਿਲਕੁਲ ਸਾਫ਼ ਇਨਕਾਰ ਕਰ ਦਿੱਤਾ, ਉਹ ਪਿੱਛ ਕੀ ਮਨ ਹੈ ਬਾਤ ਨਹੀਂ ਤੇ ਉੱਤਰ ਦੇ ਤੇਰੇ ਸਾਥ, ਇਹ ਹੁਕਮ ਨਹੀਂ ਮੰਨਿਆ। ਬਾਬਾ ਮਹਾਦੇਵ ਜੀ ਨੂੰ ਆਗਿਆ ਹੋਈ, ਉਹਨਾਂ ਨੇ ਵੀ ਗਿਆਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਿਤਾ ਜੀ ਇਹਦਾ ਦੁਨਿਆਵੀ ਸੰਬੰਧੀਆਂ ਦਾ ਕੀ ਆ, ਅਮੀਰ ਸੰਬੰਧੀ ਦੇ ਪਾਸ ਹਰ ਕੋਈ ਚੱਲ ਕੇ ਆਉਂਦਾ ਨਿਮੰਤਰਣ ਲੈ ਕੇ, ਗਰੀਬ ਸੰਬੰਧੀ ਨੂੰ ਕੋਈ ਨੀ ਬੁਲਾਉਂਦਾ। ਨਾਲੇ ਮੈਂ ਇਹ ਦੁਨੀਆਂ ਦੇ ਝੰਡੇ ਟੁੱਟ ਅੱਜ ਤੱਕ ਪਿਆ ਹੀ ਨਹੀਂ, ਨਾ ਕਿ ਕਿਸੇ ਦੀ ਸ਼ਾਦੀ ਤੇ ਗਿਆ ਹਾਂ, ਨਾ ਅੱਗੋਂ ਵਾਸਤੇ ਜਾਣ ਦਾ ਇਰਾਦਾ, ਨਾ ਆਪ ਸ਼ਾਦੀ ਕਰਵਾਈ ਹੈ ਔਰ ਨਾ ਹੀ ਕਰਵਾਉਣ ਦਾ ਕੋਈ ਖਿਆਲ ਹੈ। ਇਸ ਕਰਕੇ ਮੇਰੀ ਦ੍ਰਿਸ਼ਟੀ ਵਿੱਚ ਤੇ ਇਹ ਵਿਹਾਰ, ਇਹ ਵਿਆਹ ਸ਼ਾਦੀਆਂ, ਮੇਰਾ ਤੇ ਇਹਨਾਂ ਨਾਲ ਕੋਈ ਵਾਸਤਾ ਕੋਈ ਸੰਬੰਧ ਨਹੀਂ। ਇਸ ਕਰਕੇ ਮੈਂ ਉੱਥੇ ਜਾ ਕੇ ਕੀ ਕਰਾਂਗਾ। ਸਤਿਗੁਰੂ ਜੀ ਨੇ ਦੇਖ ਲਿਆ ਵੀ ਤੇਲ ਇਹਨਾਂ ਤਿਲਾਂ ਵਿੱਚ ਵੀ ਨਹੀਂ, ਵਚਨ ਦੇ ਕੀ ਮੰਨਣਾ ਸੀ, ਇਹਨੇ ਉਲਟਾ ਉਪਦੇਸ਼ ਹੀ ਦੇਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਸਾਰੀ ਮਨ ਦੇ ਅਮੀਰ ਸੰਬੰਧੀ ਹੋ, ਇਸ ਕਰਕੇ ਨਿਮੰਤਰਣ ਲੈ ਕੇ ਆਇਆ, ਗਰੀਬ ਸੰਬੰਧੀਆਂ ਦੇ ਪਾਸ ਨਹੀਂ ਚੱਲ ਕੇ ਗਿਆ ਹੋਵੇਗਾ। ਸਾਰ ਸੰਗ ਸਭ ਤੋਂ ਛੋਟੇ ਅਰਜਨ ਦੇਵ ਸਾਹਿਬ ਜੀ ਨੂੰ ਬੁਲਾ ਲਿਆ, ਜਿਹਨਾਂ ਨੇ ਹੁਕਮ ਮੰਨਣ ਦੀ ਜਾਚ ਸਿੱਖੀ ਹੈ। ਜਦੋਂ ਉਹਨਾਂ ਨੂੰ ਆਗਿਆ ਹੋਈ, ਉਹਨਾਂ ਨੂੰ ਹੁਕਮ ਹੋਇਆ, ਬੇਟਾ ਅਰਜਨ ਦੇਵ ਇਹ ਸਾਡੇ ਤਾਏ ਦਾ ਸਪੁੱਤਰ ਹੈ, ਇਹਦੇ ਲੜਕੇ ਦੀ ਇਹਦੇ ਪੁੱਤਰ ਦੀ ਸ਼ਾਦੀ ਹੈ ਪੰਜਾਹ ਲਾਹੌਰ, ਉੱਥੇ ਜਾ ਕੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜਿੱਥੇ ਯੋਗ ਵਿਹਾਰ ਕਰੀ, ਫਿਰ ਚੂਨਾ ਮੇਰੀ ਧਰਮਸ਼ਾਲਾ ਵਿੱਚ ਆ ਜਾਈ, ਸਾਨੂੰ ਤੈਨੂੰ ਸਾਧੂ ਉਪਦੇਸ਼ ਦੇ, ਜਦੋਂ ਸਾਡਾ ਸੰਦੇਸ਼ ਜਾਵੇਗਾ ਵਾਪਸ ਅੰਮ੍ਰਿਤਸਰ ਆ ਜਾਏ। ਸਾਧ ਸੰਗ ਜਾਣਦੇ ਅਰਜਨ ਦੇਵ ਸਾਹਿਬ ਜੀ ਵੀ ਹਨ, ਪਰ ਉਹਨਾਂ ਨੇ ਕੋਈ ਗਿਣਤੀ ਮਿਣਤੀ ਨਹੀਂ ਕੀਤੀ। ਗੁਰੂ ਚਰਨਾਂ ਤੋਂ ਵਿਛੜਨਾ ਉਹ ਵੀ ਨਹੀਂ ਚਾਹੁੰਦੇ, ਪਰ ਉਹਨਾਂ ਵਾਸਤੇ ਆਗਿਆ ਸਭ ਤੋਂ ਪਹਿਲਾਂ ਹੈ। ਉਸੇ ਵਕਤ ਸਤਿਵਚਨ ਕਹਿ ਕੇ ਆਪਣੇ ਗੁਰੂ ਪਿਤਾ ਦੇ ਚਰਨਾਂ ਉੱਪਰ ਨਮਸਕਾਰ ਕਰ ਦਿੱਤੀ, ਮਸਤਕ ਝੁਕਾ ਦਿੱਤਾ, ਪਿਤਾ ਜੀ ਉਹ ਮੇਰੇ ਵੱਡੇ ਭਾਰ ਨੇ, ਆਪ ਮੈਨੂੰ ਕਿਸੇ ਖੁਸ਼ੀ ਦੇ ਅਵਸਰ ਤੇ ਕਿਸੇ ਵਿਆਹ ਦੇ ਸਮਾਗਮ ਤੇ ਲਾਹੌਰ ਭੇਜ ਰਹੇ। ਹੁਣ ਸਾਰ ਸੰਗਤ ਪ੍ਰੀਖਿਆ ਦੇਖਣ ਨੂੰ ਬੜੀ ਸਾਧਾਰਨ ਜੀ ਲੱਗਦੀ ਹੈ, ਕਿਹੜੀ ਵੱਡੀ ਗੱਲ ਹੈ, ਸਤਿਗੁਰੂ ਜੀ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਲਾਹੌਰ ਭੇਜ ਰਹੇ ਨੇ ਕਿਸੇ ਖੁਸ਼ੀ ਦੇ ਅਵਸਰ ਤੇ, ਪ੍ਰਿੰਚੇ ਤਿਰਥੀ ਚੰਦ ਨੇ ਇਨਕਾਰ ਕਰ ਦਿੱਤਾ ਹੈ, ਮਹਾਦੇਵ ਜੀ ਜਾਣ ਵਾਸਤੇ ਤਿਆਰ ਨਹੀਂ ਹੋਏ, ਔਰ ਅਰਜਨ ਦੇਵ ਜੀ ਨੇ ਹੁਕਮ ਮੰਨ ਲਿਆ, ਇਹ ਕੋਈ ਔਖੀ ਗੱਲ ਨਹੀਂ, ਵਿਆਹ ਤੇ ਜਾਣਾ ਲਾਹੌਰ। ਪਰ ਸਾਰ ਸੰਗਤ ਹਕੀਕਤ ਇਹ ਹੈ ਕਿ ਜਾਂ ਤੇ ਇਸ ਭੇਦ ਨੂੰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜਾਣਦੇ ਨੇ, ਜਾਂ ਫਿਰ ਜਾਣਦੇ ਨੇ ਉਹ ਜਿਨ੍ਹਾਂ ਨੂੰ ਬਚਪਨ ਤੋਂ ਹੀ ਆਪਣੇ ਸਵੈ ਸਰੂਪ ਦਾ ਬੋਧ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਦਸ ਵਖਾਣਿਓ। ਉਹ ਕੌਣ ਨੇ ਜਿਨ੍ਹਾਂ ਨੂੰ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਰਦਾਨ ਦਿੱਤਾ ਹੈ, ਜਦੋਂ ਉਹਨਾਂ ਦੀ ਅਜੇ ਬਚਪਨ ਦੀ ਅਵਸਥਾ ਇਹ ਸੀ, ਭਾਰੀ ਗੁਰ ਜਗ ਮੈਂ ਵਿਦਿਤ ਹੈ ਬਾਣੀ ਕੋ ਬੋਹਿਤ ਵੱਡ ਹੋਇਆ ਹੈ। ਉਹਨਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ਼ ਆਪ ਤੇ ਮੈਨੂੰ ਖੁਸ਼ੀ ਦੇ ਸਮਾਗਮ ਤੇ ਭੇਜ ਰਹੇ ਹੋ, ਮੈਂ ਤੇ ਆਪਦਾ ਹੁਕਮ ਆਪਦਾ ਵਚਨ ਮੰਨ ਕੇ ਉੱਥੇ ਜਾਣ ਵਾਸਤੇ ਵੀ ਤਿਆਰ ਹਾਂ ਜਿੱਥੇ ਪ੍ਰਾਣਾਂ ਨੂੰ ਵੀ ਖਤਰਾ ਹੋਵੇ, ਜਿੱਥੋਂ ਮੁੜ ਦੀ ਕੋਈ ਵਾਪਸ ਆਸ ਹੀ ਨਾ ਹੋਵੇ। ਇੱਕ ਵਾਰ ਹੁਕਮ ਕਰੋ, ਮੈਂ ਉਸੇ ਵਕਤ ਉੱਥੇ ਜਾ ਕੇ ਤਤਛਣ ਆਪਣੇ ਪ੍ਰਾਣ ਨਿਛਾਵਰ ਕਰ ਦਿਆਂਗਾ, ਫਿਰ ਤੋਂ ਸੁਗੋਂ ਕਾਜ ਮੈਂ ਮੋਵੇ ਪਠੋ ਆਪ ਦੇ ਆਨੰਦ ਬੋਏ, ਦੇਰ ਨਾ ਕਰੋ ਗੁਰੂ ਜੀ ਉਹਾਂ, ਮੈਨੂੰ ਹੁਕਮ ਕਰੋ ਜਹ ਜਾਵਨ ਵੈ ਸੀ ਜੀਵਨ ਸੰਸੈ। ਜੋ ਵਾਰਤਾਲਾਪ ਹੋ ਰਹੀ ਹੈ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਔਰ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਸਾਹਿਬ ਜੀ ਦੀ, ਬੜੇ ਸੁੰਦਰ ਲਫ਼ਜ਼ਾਂ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਉਹਦਾ ਜ਼ਿਕਰ ਕਰ ਰਹੇ ਹਨ, ਜਹ ਜਾਵਨ ਵੈ ਜੀਵਨ ਸੰਸੈ ਤੈ ਆਏ ਸੋਝ ਦੇਹੋ ਨਿਸੰਸੈ, ਦੇਰ ਨਾ ਕਰੋ ਗੁਰੂ ਜੀ ਉਹਾਂ, ਪ੍ਰਾਣ ਦੇਊ ਮੈਂ ਪੂਰਨ ਹੁੰਦਾ ਹਾਂ, ਮੈਂ ਤਤਸਿਨ ਉੱਥੇ ਜਾ ਕੇ ਆਪਣੇ ਪ੍ਰਾਣ ਨਿਛਾਵਰ ਕਰ ਦਿਆਂਗਾ। ਹੁਣ ਸਾਰ ਸੰਗਤ ਅਸਲੀ ਭੇਦ ਦੀ ਗੱਲ ਤੇ ਇਹ ਹੈ ਧਿਆਨ ਦਿਓ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਵਿੱਚ ਇਨਕਾਰ ਹੈ ਹੀ ਨਹੀਂ। ਗੁਰੂ ਪਿਤਾ ਦੇ ਹੁਕਮ ਨੂੰ ਇਲਾਹੀ ਹੁਕਮ ਸਮਝਦੇ ਹਨ। ਸਤਿਗੁਰ ਨੇ ਕਹਿ ਕੇ ਸਿਰ ਝੁਕਾ ਦਿੰਦੇ ਨੇ ਸਾਰ ਸਮਝ ਸੇਵਾ ਗੁਰੂ ਘਰ ਵਿੱਚ ਬੇਅੰਤ ਪ੍ਰਕਾਰ ਦੀ ਹੈ ਪਰ ਸਭ ਤੋਂ ਉਤਕ੍ਰਿਸ਼ਟ ਸੇਵਾ ਹੈ।
ਸਭ ਨਹੀਂ ਦੀ ਪਾਰਿਵ ਸੇਵਾ ਪਾਰਿਵ ਸੇਵਾ ਆਗਿਆ ਸਭ ਨਹੀਂ ਦੀ ਪਾਰਿਵ ਸੇਵਾ ਪਾਰਿਵ ਸੇਵਾ ਪਾਰਿਵ ਸੇਵਾ ਆਗਿਆ ਸਭ ਨਹੀਂ ਦੀ ਪਾਰਿਵ ਸੇਵਾ।
ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਛੋਟੇ ਸਾਹਿਬਜ਼ਾਦੇ ਦੀ ਕਿਹੜੀ ਤਪੱਸਿਆ ਕਿਹੜੀ ਸਾਧਨਾ ਦੇਖੀ ਉਹਨਾਂ ਦੀ ਆਗਿਆਕਾਰਤਾ ਕਿਉਂਕਿ ਉਹਨਾਂ ਨੇ ਹੁਕਮ ਮੰਨਣ ਦੀ ਜਾਚ ਸਿੱਖ ਲਈ ਇਸ ਕਰਕੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਮਲ ਪਾਏ ਸੀ। ਫਿਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਗਏ ਅੰਤ ਨ ਪਾਰਤ ਦੇਵ ਸਰਬ੍ਰਹਮ ਇੰਦਰ ਮਹਾ ਸਰਯੋਗ ਕਰੀ ਹੁਣ ਵੇਦ ਗ੍ਰੰਥ ਵਿਚਾਰ ਰਹਿਓ ਹਰ ਜਾਤ ਨਾ ਛਾਡਿਓ ਏਕ ਧਰੀ ਮਥੁਰਾ ਜਨ ਕਾ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਹੋ ਗੁਰਜੋਤ ਅਰਜਨ ਮਾਏ ਧਰੀ। ਉਹਨਾਂ ਨੂੰ ਅਧਿਕਾਰੀ ਜਾਣ ਕੇ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਪੰਜਵੇਂ ਗੁਰੂ ਨਾਨਕ ਸਾਹਿਬ ਦਿੱਤਾ ਸਾਰ ਸੰਗਤ ਪ੍ਰਕਰਨ ਤੇ ਲੰਮਾ ਆਪਾਂ ਸਿਰਫ ਸੰਖੇਪ ਦੇ ਵਿੱਚ ਅਰਜ ਕੀਤੀ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਸੇਵਾ ਹੈ। ਐਸਾ ਨਹੀਂ ਵੀ ਜਿਹੜੀ ਮਤਲਬ ਦੀ ਗੱਲ ਹੋਣੀ ਮੰਨ ਦੇਣੀ ਨਹੀਂ ਪ੍ਰਿਥੀ ਚੰਦ ਵਾਂਗ ਇਨਕਾਰ ਕਰ ਦੇਣਾ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਜੋਤ ਜਗਾ ਰਹੇ ਹਨ ਸੰਗਤਾਂ ਆਪਦੇ ਦਰੋਂ ਘਰੋਂ ਘਰੋਂ ਸਾਹ ਰਹੀਆਂ। ਇੱਕ ਵਾਰ ਦਾ ਜ਼ਿਕਰ ਖਡੂਰ ਨਗਰ ਦੇ ਜ਼ਿਮੀਦਾਰਾਂ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਬੇਨਤੀ ਕੀਤੀ ਗਰੀਬ ਨਿਵਾਜ ਤੋਂ ਸਾਡੇ ਪਸ਼ੂਆਂ ਦੇ ਵਿੱਚ ਕੋਈ ਐਸੀ ਨਾ ਮੁਰਾਦ ਬਿਮਾਰੀ ਫੈਲ ਗਈ ਹੈ ਵਿਚਾਰੇ ਬੇਦਵਾਨ ਡੰਗਰ ਪਸ਼ੂ ਮਰਦੇ ਜਾ ਰਹੇ ਨੇ ਆਪ ਕਿਰਪਾ ਕਰੋ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਭਾਈ ਤੁਸੀਂ ਜਥਾ ਸ਼ਕਤ ਗੁਰੂ ਕੇ ਲੰਗਰ ਵਿੱਚ ਲਿਆ ਕੇ ਦੁੱਧ ਪਾ ਦਿਆ ਕਰੋ ਗੁਰੂ ਨਾਨਕ ਕਿਰਪਾ ਭਲੀ ਕਰੇਗਾ। ਖੈਰ ਉਹਨਾਂ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਰੋਜ਼ ਗੁਰੂ ਕੇ ਲੰਗਰ ਦੇ ਵਿੱਚ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ। ਉਹ ਮਹਾਮਾਰੀ ਹਟ ਗਈ, ਪਸ਼ੂਆਂ ਦਾ ਵਾਧਾ ਹੋਣ ਲੱਗਿਆ। ਗੁਰੂ ਘਰ ਚ ਰੋਜ਼ ਇੰਨਾ ਦੁੱਧ ਇਕੱਠਾ ਹੋ ਜਾਂਦਾ ਹੈ, ਜਿਹੜਾ ਵਰਤਾਇਆ ਨਹੀਂ ਮੁੱਕਦਾ। ਸੇਵਾਦਾਰਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਦੁੱਧ ਬਹੁਤ ਵੱਧ ਜਾਂਦਾ ਹੈ। ਸਤਿਗੁਰੂ ਜੀ ਕਹਿਣਗੇ ਵੀ ਰੋਜ਼ ਖੀਰ ਤਿਆਰ ਕਰਿਆ ਕਰੋ। ਖੀਰ ਵੀ ਰੋਜ਼ ਬਣਦੀ ਹੈ, ਦੁੱਧ ਅਜੇ ਵੀ ਵੱਧ ਜਾਂਦਾ। ਸੇਵਾਦਾਰਾਂ ਨੇ ਫੇਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁੱਧ ਅਜੇ ਵੀ ਬਹੁਤ ਬਚਿਆ ਹੈ, ਇੰਨਾ ਦੁੱਧ ਸੰਗਤਾਂ ਵਿੱਚ ਕਿਵੇਂ ਵਰਤਾਇਆ ਜਾ ਸਕੇ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹਦੇ ਚੋਂ ਮੱਖਣ ਕੱਢ ਕੇ ਉਹਨੂੰ ਗਰਮ ਕਰਕੇ ਘਿਓ ਤਿਆਰ ਕਰ ਲਿਆ ਕਰੋ। ਜਦੋਂ ਸੰਗਤ ਦੇ ਵਿੱਚ ਰੋਜ਼ ਖੀਰ ਤੋਂ ਖੀਰ ਵਰਤੇ, ਦੋ ਦੋ ਕੜਛੀਆਂ ਵਿੱਚ ਘਿਓ ਦੀਆਂ ਪਾ ਲਿਆ ਕਰੋ। ਹੁਣ ਸਾਰ ਸੰਗਤ ਗੁਰੂ ਕੇ ਲੰਗਰ ਵਿੱਚ ਰੋਜ਼ ਕੜਾਹ ਪ੍ਰਸ਼ਾਦ ਤੇ ਤਿਆਰ ਹੁੰਦਾ ਹੀ ਸੀ, ਹੁਣ ਖੀਰ ਵਰਤਾਈ ਜਾਂਦੀ ਹੈ ਵਿੱਚ ਦੋ ਦੋ ਕੜਛੀਆਂ ਘਿਓ ਦੀਆਂ ਪਾਈਆਂ ਜਾਂਦੀਆਂ ਨੇ। ਹੁਣ ਬਹੁਤ ਸਾਰੇ ਸੱਜਣ ਸਾਧਨ ਦਿਓ ਜੀ, ਸਾਡੀ ਆਪਣੀ ਮਨੋਵਿਰਤੀ ਹੁੰਦੀ ਹੈ ਨਾ, ਅਸੀਂ ਇਤਿਹਾਸ ਵਿੱਚੋਂ ਜਾਂ ਗੁਰਬਾਣੀ ਦੇ ਵਿੱਚੋਂ ਉਹ ਜਿਹੇ ਪ੍ਰਮਾਣ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਵਾਰ ਖਿੱਚ ਧੂ ਵੀ ਕਰਦੇ ਹਾਂ ਵੀ ਕਿਵੇਂ ਨਾ ਕਿਵੇਂ ਜਿਹੜੇ ਸਾਡੇ ਵਿਚਾਰ ਨੇ ਉਹਨਾਂ ਦਾ ਤਾਲਮੇਲ ਅਸੀਂ ਗੁਰਬਾਣੀ ਨਾਲ ਬਿਠਾ ਸਕੀਏ। ਇਹ ਉਹ ਨਹੀਂ ਸੋਚਦੇ ਜਿਹੜੀ ਗੁਰਬਾਣੀ ਦੀ ਮਤ ਹੈ ਉਸ ਨੂੰ ਆਪਣੇ ਜੀਵਨ ਵਿੱਚ ਧਾਰ ਲਈਏ, ਆਪਣੇ ਵਿਚਾਰ ਤਬਦੀਲ ਕਰ ਲਈਏ ਗੁਰਬਾਣੀ ਦੇ ਅਨੁਸਾਰ, ਪਰ ਆਪਾਂ ਉਲਟੇ ਪਾਸੇ ਨੂੰ ਜਾ ਰਹੇ ਹਾਂ। ਬਹੁਤ ਸਾਰੇ ਸੱਜਣ ਜਿਹੜਾ ਦਾ ਇਹ ਸੁਭਾਅ ਬਣ ਗਿਆ ਹੈ, ਜਿਹੜੇ ਆਪਣੀ ਜੀਵ ਦੇ ਸਵਾਦ ਵਾਸਤੇ ਮਾਸ ਖਾਂਦੇ ਨੇ, ਉਹ ਇਤਿਹਾਸ ਚੋਂ ਕੋਈ ਪ੍ਰਮਾਣ ਲੱਭ ਕੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਗੁਰੂ ਕੇ ਲੰਗਰ ਦੇ ਵਿੱਚ ਮਹਾਂਪ੍ਰਸ਼ਾਦ ਵਰਤਾਇਆ ਜਾਂਦਾ ਸੀ, ਭਾਵ ਮਾਸ ਵਰਤਾਇਆ ਜਾਂਦਾ ਸੀ। ਸਾਧ ਸੰਗਤ ਇਹ ਗੁਰੂ ਘਰ ਵਿੱਚ ਰਵਾਇਤ ਹੀ ਨਹੀਂ, ਦੇਖੋ ਜਿੰਨੇ ਵੀ ਇਤਿਹਾਸਕ ਸਥਾਨ ਨੇ ਕਿਤੇ ਗੁਰੂ ਕੇ ਲੰਗਰ ਦੇ ਵਿੱਚ ਨਾ ਮਾਸ ਬਣਦਾ ਹੈ ਔਰ ਨਾ ਵਰਤਾਇਆ ਜਾਂਦਾ ਹੈ। ਹੁਣ ਜਿਹੜੇ ਇਤਿਹਾਸ ਦਾ ਕੋਈ ਹਵਾਲਾ ਦੇ ਕੇ ਆਪਣੀ ਇਸ ਗੱਲ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਾਧਨ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ ਕੀਤੀ ਹੈ ਵੀ ਸਾਡੇ ਵਾਸਤੇ ਸਭ ਤੋਂ ਵੱਡਾ ਪ੍ਰਮਾਣ ਹੈ ਗੁਰਬਾਣੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਲੰਗਰ ਵਿੱਚ ਕੀ ਬਣਦਾ ਸੀ ਕੀ ਨਹੀਂ ਸੀ ਬਣਦਾ ਇਹਦੇ ਜ਼ਿਕਰ ਨਹੀਂ ਆਉਂਦਾ। ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਲੰਗਰ ਵਿੱਚ ਕੀ ਬਣਦਾ ਸੀ, ਕਿਹੜੇ ਪਦਾਰਥ ਬਣਦੇ ਸਨ, ਇਹ ਜ਼ਿਆਦਾ ਜ਼ਿਕਰ ਨਹੀਂ ਮਿਲਦਾ। ਨਾ ਕਿ ਸਾਹਿਬ ਗੁਰੂ ਗੰਭੀਰ ਪਾਤਸ਼ਾਹ ਦੇ ਸਮੇਂ ਤੱਕ, ਪਰ ਦੇਖੋ ਇਸ ਟਾਈਮ ਦੀ ਗੱਲ ਹੈ ਕਿ ਸਾਹਿਬ ਗੁਰੂ ਅਮਰਦਾਸ ਜੀ ਬਲਕਿ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਕੀ ਬਣਦਾ ਸੀ, ਦੋ ਥਾਂ ਤੇ ਜ਼ਿਕਰ ਆਉਂਦਾ, ਨਿੱਤ ਰਸੋਈ ਤੇਰੀ ਆ ਘਿਓ ਮੈਦਾ ਖਾਣ। ਲੰਗਰ ਦੌਲਤ ਵੱਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਸਾਰਥਾਂ ਇਹ ਕੁਝ ਵਰਤਦਾ ਸੀ ਗੁਰੂ ਕੇ ਲੰਗਰ ਦੇ ਵਿੱਚ, ਗੁਰਬਾਣੀ ਨਾਲੋਂ ਵੱਡਾ ਪ੍ਰਮਾਣ ਤੇ ਹੋਰ ਕੋਈ ਨਹੀਂ ਹੋ ਸਕਦਾ। ਜੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਮਾਸ ਵਰਤਾਇਆ ਜਾਂਦਾ ਹੋਵੇ, ਫਿਰ ਭਾਈ ਸੱਤਾ ਔਰ ਬਲਵੰਡ ਜੀ ਨੂੰ ਲਿਖਣ ਦੇ ਵਿੱਚ ਦੱਸੋ ਕਿਹੜੀ ਝਿਜਕ ਸੀ ਲਿਖ ਦਿੰਦੇ। ਸਾਡੇ ਗੁਰੂ ਸਾਹਿਬਾਨ ਨੇ ਦਰਅਸਲ ਦੇਖਿਆ ਜਾਵੇ ਸਾਨੂੰ ਮਾਸ ਖਾਣ ਦੀ ਇਜਾਜ਼ਤ ਦਿੱਤੀ ਹੀ ਨਹੀਂ। ਹਾਂ ਅਸੀਂ ਖਿੱਚ ਧੂ ਕੇ ਪ੍ਰਮਾਣ ਜ਼ਰੂਰ ਲੱਭ ਲੈਂਦੇ ਹਾਂ, ਗੁਰੂ ਸਾਹਿਬਾਨ ਦੇ ਸਾਨੂੰ ਜੀਵਾਂ ਉੱਪਰ ਦਇਆ ਕਰਨ ਦੀ ਪ੍ਰੇਰਣਾ ਦਿੰਦੇ ਹਨ। ਦਇਆ ਜਾਣੇ ਜੀਵ ਕੀ ਕਿਛ ਪੁੰਨ ਦਾਨ ਕਰੇ, ਬਲਕਿ ਸਤਿਗੁਰੂ ਜੀ ਤੇ ਇੱਥੋਂ ਤੱਕ ਪ੍ਰਮਾਣ ਕਰ ਰਹੇ ਹਨ, 68 ਤੀਰਥ ਸਗਲ ਪੁੰਨ ਜੀਵ ਦਇਆ ਪ੍ਰਵਾਨ। ਉਠਾਰ ਤੀਰਥਾਂ ਦਾ ਫਲ ਮਿਲ ਜਾਵੇ ਜੀ।
ਆਰਤੀ ਰਸਾ ਦਾ ਫਲ ਮਿਲ ਜਾਵੇ ਹਾਂ ਕੀਤਾ ਇਸ ਜੀਵ
ਇਸ਼ਨਾਨ ਦਾ ਫਲ ਮਿਲ ਜਾਂਦਾ ਹੈ ਜੇ ਆਪਣੀ ਜੀਵ ਦੇ ਸਵਾਦ ਵਾਸਤੇ ਇੱਕ ਜ਼ਿੰਦਗੀ ਦਾ ਘਾਟ ਕਰ ਦਿੱਤਾ ਉਹਦਾ ਕਿਤਨਾ ਵੱਡਾ ਪਾਪ ਹੋਵੇਗਾ ਇਸ ਰੱਬਾਂ ਦੀ ਦਾਦਾ ਲਾ ਕੇ ਦੇਖ ਲੈਣਾ ਚਾਹੀਦਾ। ਹੁਣ ਬਹੁਤ ਸਾਰੇ ਸੱਜਣੇ ਸਵਾਲ ਕਰਦੇ ਨੇ ਵੀ ਗੁਰਬਾਣੀ ਚ ਜ਼ਿਕਰ ਆਉਂਦਾ ਹੈ ਜੇ ਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਹੋਏ। ਸਾਰਥਕ ਸਵਾਲ ਤੇ ਇਹ ਹੈ ਕਿ ਅਸੀਂ ਅਨਾਜ ਖਾਣਾ ਹੈ, ਸਤਿਗੁਰੂ ਜੀ ਨੇ ਸਾਨੂੰ ਆਗਿਆ ਦਿੱਤੀ ਹੈ। ਹੁਣ ਗੁਰਬਾਣੀ ਵਿੱਚ ਇਹ ਨਹੀਂ ਕਿਤੇ ਜ਼ਿਕਰ ਆਉਂਦਾ ਵੀ ਪਰਮੇਸ਼ਰ ਦਾ ਨਾਮ ਜਪੋ ਮਾਸ ਦੇ ਸਵਾਦ ਦੇ ਨਾਲ, ਬਲਕਿ ਇਹ ਜ਼ਿਕਰ ਤੇ ਆਉਂਦਾ ਹੈ ਜਪੀਐ ਨਾਮ ਅੰਨ ਕੈ ਸਾਧ, ਅੰਨ ਦਾ ਤਿਆਗ ਨਹੀਂ ਕਰਨਾ। ਦਰਅਸਲ ਇਹ ਸਿਲਸਿਲਾ ਅੱਜ ਤੋਂ ਨਹੀਂ ਚੱਲਿਆ ਆ ਰਿਹਾ, ਸਾਡੇ ਗੁਰੂ ਸਾਹਿਬਾਨ ਦੇ ਸਮੇਂ ਵੀ ਇਹ ਵਿਚਾਰਧਾਰਾ ਵਾਲੇ ਬੰਦੇ ਜ਼ਰੂਰ ਹੋਣਗੇ ਜਿਨ੍ਹਾਂ ਦਾ ਇਹ ਸੁਭਾਅ ਬਣ ਗਿਆ ਸੀ ਜੀਵ ਦੇ ਸਵਾਦ ਵਾਸਤੇ ਮਾਸ ਖਾਣ ਦਾ। ਪੁੱਠੇ ਝਟਕੇ ਦਾ ਚੱਕਰ ਚੱਲਿਆ ਆਉਂਦਾ ਵੀ ਪੁੱਠਾ ਨਹੀਂ ਖਾਣਾ, ਝਟਕਾ ਜ਼ਰੂਰ ਖਾ ਲੈਣਾ ਚਾਹੀਦਾ। ਉਹ ਸਰਸੰਗ ਮੈਂ ਇੱਕ ਉਦਾਹਰਣ ਇੱਕ ਮਿਸਾਲ ਦਿੰਦਾ, ਕਈ ਵਾਰ ਕਿਸੇ ਗੱਲ ਨੂੰ ਰੋਕਣ ਵਾਸਤੇ ਨਾ ਆਪਾਂ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬਾਨ ਦੇ ਜਾਂ ਸਤਿਪੁਰਸ਼ਾਂ ਗੁਰੂ ਪੀਰਾਂ ਦੇ ਕੋਲ ਕਈ ਢੰਗ ਤਰੀਕੇ ਹੁੰਦੇ ਨੇ ਉਹਨੂੰ ਛਡਾਉਣਾ ਹੁੰਦਾ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੂਮੀ ਦੇ ਪਾਸੋਂ ਚੋਰੀ ਛਡਾਉਣੀ ਹੈ, ਪਰ ਇਹ ਕਹਿ ਰਿਹਾ ਵੀ ਮੈਂ ਚੋਰੀ ਛੱਡ ਨਹੀਂ ਸਕਦਾ, ਮੇਰਾ ਤੇ ਗੁਜ਼ਾਰਾ ਹੀ ਨਹੀਂ ਚੋਰੀ ਤੋਂ ਬਗੈਰ, ਹੋਰ ਤੁਹਾਡਾ ਹਰ ਹੁਕਮ ਮੰਨ ਲਵਾਂਗਾ ਪਰ ਮੈਨੂੰ ਚੋਰੀ ਤੋਂ ਨਾ ਕਰ ਦਿਓ। ਚੋਰੀ ਨਹੀਂ ਛੱਡ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਠੀਕ ਹੈ, ਕਰ ਚੋਰੀ ਜੀ ਸਦਕੇ, ਕਦੇ ਕਿਤੇ ਗਰੀਬ ਦੇ ਚੋਰੀ ਨਾ ਕਰੀ, ਝੂਠ ਨਾ ਬੋਲੀ, ਲੂਣ ਨੂੰ ਖਾ ਕੇ ਕਿਸੇ ਦਾ ਬੁਰਾ ਨਾ ਕਰੀ, ਔਰ ਜੇ ਕਿਤੇ ਤੇਰੀ ਜਗ੍ਹਾ ਕੋਈ ਬੇਦੋਸ਼ਾ ਪਕੜਿਆ ਜਾਵੇ ਉੱਥੇ ਜਾ ਕੇ ਆਪਣਾ ਆਪ ਪੇਸ਼ ਕਰਨੀ, ਤੇਰੀ ਥਾਂ ਤੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ। ਮਹਾਰਾਜ ਇਹ ਗੱਲਾਂ ਮੈਨੂੰ ਪ੍ਰਵਾਨ ਨੇ। ਹੁਣ ਚੱਲ ਪਿਆ ਚੋਰੀ ਕਰਨ ਵਾਸਤੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮ ਸੀ ਵੀ ਗਰੀਬ ਤੇ ਚੋਰੀ ਨਹੀਂ ਕਰਨੀ, ਇਹ ਤਾਂ ਮੇਰੇ ਫਾਇਦੇ ਦੀ ਗੱਲ ਹੈ। ਜਿਹੜਾ ਆਪਣਾ ਹੀ ਨਿਰਵਾਹ ਨਹੀਂ ਕਰ ਸਕਦਾ ਉਹਦੇ ਕੋਲ ਮੈਂ ਚੋਰੀ ਕਰਕੇ ਕੀ ਲੈ ਆਵਾਂਗਾ। ਹੁਣ ਇਹਨੇ ਆਪਣਾ ਪਲਾਨ ਬਣਾ ਲਿਆ ਰਾਜੇ ਦੇ ਪਾੜ ਲਾਉਣ ਵਾਸਤੇ। ਰਈ ਸਾਹਿਬ ਵਾਲੇ ਕੱਪੜੇ ਪਾ ਲਏ, ਬਹੁਤ ਅੱਛੀ ਵਧੀਆ ਨਸਲ ਦੇ ਘੋੜੇ ਪਰ ਸਵਾਰ ਹੋ ਗਿਆ, ਜਿਹੜਾ ਦੇਖਣ ਨੂੰ ਕੋਈ ਸ਼ਾਹਜ਼ਾਦਾ ਪ੍ਰਤੀਤ ਹੋ ਰਿਹਾ ਹੈ। ਚੱਲ ਪਿਆ ਰਾਜੇ ਦੇ ਮਹਿਲਾਂ ਵੱਲ ਨੂੰ। ਹੁਣ ਥਾਂ ਥਾਂ ਤੇ ਇਹਦੇ ਸੰਤਰੀ ਸਾਵਧਾਨ ਸਨ, ਇਹਨਾਂ ਨੇ ਪੁੱਛਣਾ ਹੀ ਸੀ ਅਸੀਂ ਰਾਜ ਦੇ ਵਕਤ ਕੌਣ। ਇਹਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਯਾਦ ਕਰਕੇ ਝੂਠ ਨਹੀਂ ਬੋਲਣਾ, ਸੱਚ ਕਹਿ ਦਿੱਤਾ ਮੈਂ ਚੋਰ ਹਾਂ। ਉਹਨਾਂ ਨੇ ਸੋਚਿਆ ਵੀ ਸਾਨੂੰ ਮਖੌਲ ਕਰਦਾ, ਇੱਥੇ ਰਾਜ ਦਾ ਕੋਈ ਬਹੁਤ ਵੱਡਾ ਬੰਦਾ ਹੈ, ਜੇ ਅਸੀਂ ਇਸ ਨੂੰ ਰੋਕ ਦਿੱਤਾ ਕਿਤੇ ਰਾਜਾ ਸਾਨੂੰ ਵੀ ਸਜ਼ਾ ਨਾ ਦੇਵੇ, ਕਿਤੇ ਸਾਡੇ ਨਾਲ ਹੀ ਨਾਰਾਜ਼ ਨਾ ਹੋ ਜਾਵੇ। ਲੰਘਾ ਦਿੱਤਾ। ਅਗਲੇ ਸੰਤਰੀ ਨੇ ਰੋਕਿਆ, ਉਹਨੇ ਵੀ ਪੁੱਛਿਆ ਤੂੰ ਕੌਣ ਹੈ, ਅੱਧੀ ਰਾਤ ਦੇ ਵਕਤ ਆਇਆ। ਕਹਿਣ ਲੱਗਾ ਤੈਨੂੰ ਨੀ ਪਤਾ ਰਾਤ ਨੂੰ ਕੌਣ ਆਉਂਦਾ ਹੈ, ਚੋਰ ਹਾਂ ਚੋਰੀ ਕਰਨ ਵਾਸਤੇ ਆਇਆ। ਇਹਨੇ ਵੀ ਸੋਚਿਆ ਵੀ ਪਿਛਲੇ ਸੰਤਰੀ ਨੇ ਲੰਘਾ ਦਿੱਤਾ ਹੈ, ਇਹ ਜ਼ਰੂਰ ਰਾਜ ਦਾ ਕੋਈ ਮੋਹ ਤੋਂ ਕੋਈ ਖਾਸ ਬੰਦਾ ਹੈ, ਇਹ ਮੈਨੂੰ ਮੁਕਾਬਲ ਕਰ ਰਿਹਾ ਹੈ। ਇਹਨੇ ਵੀ ਨਾ ਵਰਤਿਆ। ਹੁਣ ਅੱਗੇ ਜਿਹੜੇ ਬਾਕੀ ਖੜੇ ਸਨ, ਕਿਸੇ ਨੇ ਜ਼ਰੂਰਤ ਹੀ ਨਾ ਸਮਝੀ ਪੁੱਛਣ ਦੀ। ਹੁਣ ਸਾਰ ਸੰਗ ਰਾਜੇ ਦੇ ਮਹਿਲਾਂ ਦਾ ਚਲਿਆ ਗਿਆ। ਬੜੇ ਕੀਮਤੀ ਹੀਰੇ ਲਾਲ ਜਵਾਹਰਾਤ ਇਸਦੇ ਹੱਥ ਲੱਗ ਗਏ। ਐਵੇਂ ਚਿੱਤ ਵਿੱਚ ਖਿਆਲ ਆ ਗਿਆ ਵੀ ਮਹਿਲਾਂ ਵਿੱਚ ਫਿਰ ਕੀਤਾ ਦੇਖਦਾ ਰਾਜਿਆਂ ਦਾ ਰਹਿਣ ਸਹਿਣ ਖਾਣ ਪਾਣ ਕਿਹੋ ਜਿਹਾ ਹੁੰਦਾ ਹੈ। ਰਾਜੇ ਦੀ ਭੋਜਨਸ਼ਾਲਾ ਕਿਚਨ ਵਿੱਚ ਚਲਿਆ ਗਿਆ, ਰਸੋਈ ਦੇ ਵਿੱਚ। ਉੱਥੇ ਹਾਲਾਂਕਿ ਪੂਰੀ ਸਾਵਧਾਨੀ ਵਰਤ ਰਿਹਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮ ਸੀ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਜਿਹੜੀਆਂ ਮਿੱਠੀਆਂ ਮਿੱਠੀਆਂ ਚੀਜ਼ਾਂ ਖਾ ਰਿਹਾ ਲੱਗਦਾ ਵੀ ਹੈ ਕਿ ਸਲੂਣੀ ਚੀਜ਼ ਹੋਵੇਗੀ ਛੱਡ ਦਿੰਦਾ, ਪਰ ਇੱਕ ਕੋਈ ਚੂਰਨ ਸੀ, ਇਹਨੇ ਸੋਚਿਆ ਵੀ ਕੋਈ ਖੰਡ ਹੈ, ਕੋਈ ਖਾਣ ਵਾਲਾ ਹੋਰ ਮਿੱਠਾ ਪਦਾਰਥ ਹੈ, ਇਹਨੇ ਉਹ ਥੋੜਾ ਜਿਹਾ ਉਂਗਲੋਂ ਲਾ ਕੇ ਜ਼ਬਾਨ ਤੇ ਰੱਖਿਆ, ਉਹ ਸੀ ਚੂਰਨ, ਉਹਦੇ ਵਿੱਚ ਸੀ ਲੂਣ, ਲੂਣ ਖਾ ਲਿਆ ਭਾਵੇਂ ਗਲਤੀ ਦੇ ਦਾਰੇ। ਹੁਣ ਮਨ ਵਿੱਚ ਕਸ਼ਮ ਕਸ਼ ਸ਼ੁਰੂ ਹੋ ਗਈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵਚਨ ਦਿੱਤਾ ਲੂਣ ਖਾ ਕੇ ਬੁਰਾ ਨਹੀਂ ਕਰਾਂਗਾ, ਕਈ ਤੇ ਸੋਚਦਾ ਹੈ ਵੀ ਇੱਕ ਵਾਰ ਚੋਰੀ ਕਰ ਲਵਾਂਗਾ, ਬਸ ਇੱਕ ਵਾਰ ਵਚਨ ਤੋਂ ਝੂਠਾ ਪੈ ਜਾਵਾਂਗਾ, ਮੁੜ ਕੇ ਚੋਰੀ ਕਰਨ ਦੀ ਲੋੜ ਹੀ ਨਹੀਂ ਪਵੇਗੀ, ਇੰਨੇ ਕੀਮਤੀ ਹੀਰੇ ਲਾਲ ਜਵਾਹਰਾਤ ਹੱਥ ਲੱਗ ਗਏ ਨੇ। ਫਿਰ ਸੋਚਦਾ ਵੀ ਜੇ ਗੁਰੂ ਦੇ ਵਚਨਾਂ ਤੋਂ ਝੂਠਾ ਪੈ ਗਿਆ ਦੋਨਾਂ ਜਹਾਨਾਂ ਚ ਢੋਈ ਨਹੀਂ ਮਿਲੇਗੀ। ਫੈਸਲਾ ਕਰਦਿਆਂ ਵੀ ਚੋਰੀ ਦਾ ਦਾਅ ਤੇ ਕਦੀ ਫੇਰ ਵੀ ਲੱਗ ਜਾਏਗਾ, ਪਰ ਜੇ ਗੁਰੂ ਦੇ ਵਚਨ ਛੱਡ ਦਿੱਤੇ ਫਿਰ ਤੇ ਅੱਗੇ ਦੋਜ਼ਖਾਂ ਨੇ ਵੀ ਨਹੀਂ ਚੱਲਣਾ, ਸਭ ਕੁਝ ਉਸੇ ਤਰ੍ਹਾਂ ਛੱਡ ਛਡਾ ਕੇ ਆ ਗਿਆ। ਅਗਲੇ ਦਿਨ ਰਾਜੇ ਨੇ ਦੇਖਿਆ ਮੇਰਾ ਸਭ ਕੁਝ ਖਿਲਰਿਆ ਪਿਆ, ਕੋਈ ਚੋਰ ਆਇਆ, ਹੁਣ ਜਿਹਨਾਂ ਉੱਪਰ ਸ਼ੱਕ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਤੇ ਮਾਰ ਪੈਣ ਲੱਗੀ। ਭੂਮੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਗਲਾ ਵਚਨ ਯਾਦ ਆਇਆ ਕਿ ਜੇ ਤੇਰੀ ਥਾਂ ਤੇ ਗਰੀਬ ਮਾਰ ਹੁੰਦੀ ਹੋਵੇ ਉੱਥੇ ਜਾ ਕੇ ਆਪਣਾ ਆਪ ਪੇਸ਼ ਕਰਨੀ। ਰਾਜੇ ਜਾ ਕੇ ਆਪ ਹਾਜ਼ਰ ਹੋ ਗਿਆ, ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਕਹਿਣ ਲੱਗਾ ਸਰਕਾਰ ਇਹ ਵਿਚਾਰੇ ਬੇਗੁਨਾਹ ਨੇ, ਇਹਨਾਂ ਨੂੰ ਕਿਉਂ ਮਾਰ ਰਿਹਾ, ਤੇਰਾ ਗੁਨਾਹਗਾਰ ਤੇ ਮੈਂ ਹਾਂ। ਰਾਜਾ ਕਹਿਣ ਲੱਗਾ ਵੀ ਚੋਰ ਤੇ ਕਦੀ ਆਪਣੇ ਆਪ ਨੂੰ ਪੇਸ਼ ਨਹੀਂ ਕਰਦਾ, ਉਹਨੂੰ ਭਾਵੇਂ ਪੁੱਠਾ ਲਮਕਾ ਦਿੱਤਾ ਜਾਵੇ ਫਿਰ ਵੀ ਆਪਣਾ ਗੁਨਾਹ ਆਪਣਾ ਅਪਰਾਧ ਮੰਨਦਾ ਨਹੀਂ, ਤੂੰ ਕਿਹੋ ਜਿਹਾ ਚੋਰ ਹੈ। ਉਹ ਰਾਤ ਵਾਲੀ ਸਾਰੀ ਵਿਥਿਆ ਦੱਸੀ, ਉਹਨਾਂ ਸੰਤਰੀਆਂ ਨੂੰ ਵੀ ਬੁਲਾ ਲਿਆ। ਹੁਣ ਸਾਰ ਸੰਗਤ ਗੰਦ ਰਾਜੇ ਦੇ ਖਾਨੇ ਬੈਠ ਗਈ ਵੀ ਕਿਵੇਂ ਮੇਰੇ ਮਹਿਲਾਂ ਅੰਦਰ ਪ੍ਰਵੇਸ਼ ਹੋਇਆ। ਪਰ ਕਹਿੰਦਾ ਵੀ ਠੀਕ ਹੈ, ਸਾਰੀ ਗੱਲ ਮੈਂ ਸਮਝ ਗਿਆ ਹਾਂ, ਤੂੰ ਚੋਰੀ ਕਰਨ ਵਾਸਤੇ ਆਇਆ ਸੈ, ਵੀ ਤੇਰੇ ਇਹ ਕੀਮਤੀ ਹੀਰੇ ਦਾਲ ਜਵਾਹਰਾਤ ਆ ਕੋਟੜੀ ਬੰਨੀ ਅਜੇ ਵੀ ਮੇਰੇ ਪਾਸ ਪਈ ਹੈ, ਤੂੰ ਛੱਡ ਕੇ ਕਿਉਂ ਗਿਆ, ਲੈ ਜਾਂਦਾ ਚੋਰੀ ਕਰਕੇ। ਕਹਿਣ ਲੱਗਾ ਰਾਜਨ ਮੈਂ ਚੋਰੀ ਕਰਕੇ ਹੀਰੇ ਜਵਾਹਰਾਤ ਲੈ ਜਾਂਦਾ, ਪਰ ਇਹਨਾਂ ਨਾਲੋਂ ਵੀ ਜ਼ਿਆਦਾ ਕੀਮਤੀ ਗੁਰੂ ਦਾ ਵਚਨ ਉਹ ਮੇਰੇ ਪਾਸੋਂ ਖੁੱਸ ਜਾਂਦਾ। ਹੁਣ ਰਾਜਾ ਹੈਰਾਨ ਹੋ ਕੇ ਦੇਖੀ ਜਾ ਰਿਹਾ ਵੀ ਚੋਰ ਹੈ ਜਾਂ ਸਾਧ, ਜਿਹਨੂੰ ਆਪਣੇ ਗੁਰੂ ਦੇ ਵਚਨਾਂ ਪਰ ਇੰਨੀ ਪ੍ਰਤੀਤ ਹੈ ਇਹਨੇ ਗੁਰੂ ਦੇ ਵਚਨਾਂ ਨੂੰ ਮੁੱਖ ਰੱਖ ਕੇ ਇਹ ਕੀਮਤੀ ਹੀਰੇ ਦਾਰ ਜਵਾਹਰਾਤਾਂ ਨੂੰ ਠੋਕਰ ਮਾਰ ਦਿੱਤੀ। ਇਹ ਕੋਈ ਸਾਧਾਰਨ ਬੰਦਾ ਨਹੀਂ, ਭੂਮੀਆਂ ਪਿਆਰ ਗਿਆ ਸਰਕਾਰ ਮੈਨੂੰ ਭਾਵੇਂ ਮਾਰੋ ਭਾਵੇਂ ਛੱਡੋ ਜੋ ਮਰਜ਼ੀ ਸਜ਼ਾ ਦਿਓ, ਪਰ ਜਿਹੜਾ ਬੇਗੁਨਾਹ ਪਕੜੇ ਨੇ ਪਹਿਲਾਂ ਇਹਨਾਂ ਨੂੰ ਛੱਡ ਦੇ। ਰਾਜ ਨੂੰ ਬੇਗੁਨਾਹ ਵੀ ਛੱਡ ਦਿੱਤੇ, ਭੂਮੀ ਨੂੰ ਕਿਹਾ ਗਿਆ ਵੀ ਸਜ਼ਾ ਤੇ ਤੈਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗਏ ਨੇ, ਤੈਥੋਂ ਚੋਰੀ ਚੜਾਉਣੀ ਸੀ, ਜੁਗਤੀ ਦੇ ਨਾਲ ਢੰਗ ਤਰੀਕੇ ਦੇ ਨਾਲ ਛੁਡਾ ਦਿੱਤੀ। ਨਾ ਮੰਨਿਆ ਨਾ ਵੀ ਮਹਾਰਾਜ ਮੈਂ ਚੋਰੀ ਕੀਤੇ ਬਗੈਰ ਨਹੀਂ ਰਹਿ ਸਕਦਾ, ਮੇਰਾ ਖੇਤਰ ਲੱਗਿਆ ਆਏ ਗਏ ਅਭਿਆਗਤਾਂ ਸਥਿਤੀਆਂ ਦੀ ਸੇਵਾ ਹੁੰਦੀ ਹੈ, ਇਹ ਸਭ ਕੁਝ ਬੰਦ ਹੋ ਜਾਏਗਾ, ਹੋਰ ਜਿਹੜਾ ਹੁਕਮ ਕਰੋਗੇ ਮੰਨ ਲਵਾਂਗਾ, ਪਰ ਚੋਰੀ ਨਹੀਂ ਛੱਡਾਂਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਚਿਆ ਇਹਦੇ ਪਾਸੋਂ ਚੋਰੀ ਛੁਡਾਉਣੀ ਜ਼ਰੂਰ ਹੈ, ਸਾਧ ਸੰਗਤ ਜੋਤੀ ਨਾਲ ਛੁਡਾ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਚ ਆ ਕੇ ਇੱਕ ਵਾਰ ਲਾਹੌਰ ਦੇ ਕੁਝ ਬਾਣੀ ਦੁਕਾਨਦਾਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਲਿਆਣ ਦਾ ਕੋਈ ਸੌਖਾ ਜਿਹਾ ਸਾਧਨ ਦੱਸ ਦਿਓ। ਸਤਿਗੁਰੂ ਜੀ ਕਹਿਣ ਲੱਗੇ ਵੀ ਸੌਖਾ ਸਾਧਨ ਤੇ ਇਹ ਹੈ ਵੀ ਸੱਚ ਬੋਲਿਆ ਕਰੋ। ਇਹ ਕਹਿਣ ਲੱਗੇ ਮਹਾਰਾਜ ਇਹ ਤੇ ਬਹੁਤ ਔਖਾ ਕੰਮ ਹੈ, ਸਾਡਾ ਤੇ ਵਪਾਰ ਬਿਜ਼ਨਸ ਹੀ ਐਸਾ ਹੈ, ਸਾਡਾ ਤਾਂ ਝੂਠ ਤੋਂ ਬਗੈਰ ਗੁਜ਼ਾਰਾ ਹੁੰਦਾ ਹੀ ਨਹੀਂ, ਅਸੀਂ ਤੇ ਝੂਠ ਤੋਂ ਬਗੈਰ ਰਹਿ ਹੀ ਨਹੀਂ ਸਕਦੇ। ਉਹ ਜਿਹੜਾ ਵੀ ਹੁਕਮ ਕਰੋਗੇ ਮੰਨ ਲਵਾਂਗੇ, ਪਰ ਸਾਨੂੰ ਝੂਠ ਬੋਲਣ ਦੀ ਇਜਾਜ਼ਤ ਦੇ ਦਿਓ। ਹੁਣ ਸਤਿਗੁਰੂ ਜੀ ਨੇ ਸੋਚਿਆ ਵੀ ਨਾ ਪਾਸੋਂ ਝੂਠ ਛਡਾਉਣਾ ਜ਼ਰੂਰ ਹੈ, ਜੇ ਉਹ ਨਹੀਂ ਛੱਡਦੇ ਕੋਈ ਹੋਰ ਜੁਗਤੀ ਕੀ ਹੋਰ ਢੰਗ ਤਰੀਕਾ ਵਰਤ ਲੈਂਦੇ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਵੀ ਠੀਕ ਹੈ ਝੂਠ ਬੋਲੋ ਜੀ ਸਦਕੇ, ਪਰ ਇੱਕ ਸ਼ਰਤ ਤੇ ਕਿ ਸ਼ਾਮ ਨੂੰ ਧਰਮਸ਼ਾਲਾ ਵਿੱਚ ਇਕੱਤਰ ਹੋਇਆ ਕਰੋ, ਉੱਥੇ ਸੰਗਤ ਵਿੱਚ ਖਲੋ ਕੇ ਦੱਸਿਆ ਕਰੋ ਵੀ ਮੈਂ ਅੱਜ ਇੰਨੀ ਵਾਰ ਝੂਠ ਬੋਲਿਆ। ਹਾਂ ਮਹਾਰਾਜ ਇਹ ਗੱਲ ਸਾਨੂੰ ਪ੍ਰਵਾਨ ਹੈ, ਉੱਥੇ ਸਾਡਾ ਆਪਣਾ ਹੀ ਭਾਈਚਾਰਾ ਹੁੰਦਾ ਹੈ, ਦੱਸ ਜਾ ਦੇਵਾਂਗੇ। ਘਰ ਚਲੇ ਗਏ ਵਾਪਸ, ਆਪਣਾ ਵਿਹਾਰ ਕਾਰ ਉਸੇ ਤਰ੍ਹਾਂ ਕਰਦੇ ਰਹੇ ਜਿਸ ਤਰ੍ਹਾਂ ਆਦਤ ਬਣੀ ਸੀ, ਗੱਲ ਗੱਲ ਦੇ ਝੂਠ ਬੋਲਦੇ ਰਹੇ। ਜਦੋਂ ਸ਼ਾਮ ਨੂੰ ਧਰਮਸ਼ਾਲਾ ਵਿੱਚ ਇਕੱਤਰ ਹੋਏ, ਜੋ ਹੁਕਮ ਸੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਹੁਣ ਇੱਕ ਇੱਕ ਕਰਕੇ ਸਾਰੇ ਖਲੋ ਕੇ ਦੱਸ ਰਹੇ ਨੇ, ਨਾਲ ਦੱਸ ਰਹੇ ਨੇ ਔਰ ਨਾਲ ਨਾਲ ਸ਼ਰਮਿੰਦੇ ਹੋ ਰਹੇ ਨੇ, ਦੂਸਰੇ ਨੂੰ ਦੇਖ ਕੇ ਹੱਸ ਰਹੇ ਨੇ। ਖੈਰ ਅਗਲੇ ਦਿਨ ਜਦੋਂ ਝੂਠ ਬੋਲਣ ਲੱਗਦੇ ਨੇ ਪਹਿਲਾਂ ਦੋ ਵਾਰ ਸੋਚਦੇ ਨੇ ਵੀ ਜੇ ਇਹ ਤੋਂ ਬਗੈਰ ਗੁਜ਼ਾਰਾ ਕਰ ਦਈਏ, ਸਾਰ ਸੰਗਤ ਅੱਜ ਹੋਰ ਕੱਲ ਹੋਰ, ਇਹਨਾਂ ਦੇ ਜੀਵਨ ਇਹਨਾਂ ਦੇ ਵਿਹਾਰ ਵਿੱਚੋਂ ਝੂਠ ਦੀ ਮਾਤਰਾ ਘਟਦੀ ਚਲੀ ਗਈ, ਜੀਵਨ ਵਿੱਚ ਸੱਚ ਪ੍ਰਧਾਨ ਹੁੰਦਾ ਚਲਿਆ ਗਿਆ। ਸਾਰ ਸੰਗਤ ਇੱਕ ਦਿਨ ਉਹ ਆ ਗਿਆ ਜਿਸ ਦਿਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹਨਾਂ ਨੇ ਝੂਠ ਤੋਂ ਬਿਲਕੁਲ ਹੀ ਛੁਟਕਾਰਾ ਪਾ ਲਿਆ। ਭਾਵੇਂ ਇੱਕਦਮ ਝੂਠ ਬੋਲਣਾ ਇਹਨਾਂ ਨੇ ਛੱਡ ਨਹੀਂ ਦਿੱਤਾ, ਪਰ ਜੋਤੀ ਸਤਿਗੁਰੂ ਜੀ ਨੇ ਐਸੀ ਦੱਸੀ, ਇਹਨਾਂ ਨੇ ਨਿਰਣਾ ਕਰ ਲਿਆ ਵੀ ਅੱਜ ਤੇ ਝੂਠ ਬੋਲ ਕੇ ਸੰਗਤ ਵਿੱਚ ਹੀ ਸ਼ਰਮਿੰਦੇ ਹੋਣਾ ਪੈਂਦਾ ਹੈ, ਕੱਲ੍ਹ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦਰਬਾਰ ਵਿੱਚ ਸ਼ਰਮਿੰਦੇ ਹੋਣਾ ਪਏਗਾ। ਬਿਹਤਰ ਇਹੋ ਹੀ ਹੈ ਕਿ ਉਹ ਕੰਮ ਛੱਡ ਦੇਈਏ, ਫਰੀਦਾ ਜਿੰਨੀ ਕੰਮੀ ਨਾਹੇ ਮੁੜ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵੀ ਸਾਈ ਦਾ ਦਰਬਾਰ। ਸਤਿਗੁਰੂ ਜੀ ਨੇ ਝੂਠ ਛੁਡਾਉਣਾ ਸੀ, ਜੋਤੀ ਨਾਲ ਛੁਡਾ ਦਿੱਤਾ। ਇਹ ਗੱਲ ਵੀ ਬਿਲਕੁਲ ਮੁਮਕਿਨ ਹੈ, ਗੱਲ ਸਮਝੀ ਜਾ ਸਕਦੀ ਹੈ ਕਿ ਸਾਹਿਬ ਗੁਰੂ ਕਵੀ ਤਰਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ ਕਈ ਸਿੱਖਾਂ ਨੇ ਬੇਨਤੀ ਕੀਤੀ ਹੋਵੇ, ਮਹਾਰਾਜ ਅਸੀਂ ਤੇ ਮਾਸ ਖਾਧੇ ਬਗੈਰ ਰਹਿ ਹੀ ਨਹੀਂ ਸਕਦੇ, ਸਾਡਾ ਤੇ ਗੁਜ਼ਾਰਾ ਹੀ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਕਹਿ ਦਿੱਤਾ ਹੋਵੇ ਕਿ ਜੇ ਬਹੁਤਾ ਹੀ ਸ਼ੌਕ ਹੈ ਨਾ ਮਾਸ ਖਾਣ ਦਾ, ਫਿਰ ਆਪ ਹੱਥੀਂ ਝਟਕਾ ਕੇ ਮਾਸ ਖਾ ਲਿਆ ਕਰੋ। ਹੁਣ ਸਾਧ ਸੰਗਤ ਜਿਹੜੇ ਮਾਸ ਖਾਂਦੇ ਨੇ, ਖਾਸ ਕਰਕੇ ਉਹ ਤਵੱਜੋ ਦਿਓ ਵੀ ਤੁਹਾਨੂੰ ਆਪ ਜੇ ਝਟਕਾ ਕੇ ਖਾਣਾ ਪਵੇ, ਕਹਿ ਕੇ ਅਸੀਂ ਦਿੰਦੇ ਵੀ ਝਟਕਾ ਖਾਂਦੇ ਹਾਂ, ਤੁਹਾਨੂੰ ਕੀ ਪਤਾ ਹੈ ਉਹਦੇ ਉੱਤੋਂ ਕੋਈ ਮੋਹਰ ਲੱਗੀ ਹੈ ਵੀ ਕਿਵੇਂ ਬਣਿਆ। ਇਹ ਤੇ ਸਾਧ ਸੰਗਤ ਦਰਅਸਲ ਸਤਿਗੁਰੂ ਜੀ ਦਾ ਢੰਗ ਤਰੀਕਾ ਸੀ, ਇੱਕ ਵਾਰ ਝਟਕਾਓਗੇ ਕਿਸੇ ਜੀਵ ਨੂੰ ਆਪਣੀ ਜੀਭ ਦੇ ਸਵਾਦ ਵਾਸਤੇ ਤੜਪੇਗਾ, ਤੁਹਾਡੇ ਮਨ ਚ ਦਇਆ ਨਹੀਂ ਆਵੇਗੀ। ਦੂਸਰੇ ਦਿਨ ਖਾਣ ਤੋਂ ਪਹਿਲਾਂ ਦੋ ਵਾਰ ਸੋਚੋਗੇ ਵੀ ਕਿਉਂ ਆਪਣੀ ਜੀਵ ਦੇ ਸਵਾਦ ਵਾਸਤੇ ਜੀਵ ਦੀ ਜਾਨ ਲੈਣੀ ਹੈ। ਇੱਕ ਦਿਨ ਉਹ ਆ ਜਾਏਗਾ ਜਦੋਂ ਤੁਸੀਂ ਵੀ ਇਹ ਗੱਲ ਦਾ ਨਿਰਣਾ ਕਰ ਦੇਵੋਗੇ ਵੀ ਕਿਉਂ ਆਪਣੀ ਜੀਵ ਦੇ ਵਾਸਤੇ ਇਹ ਬੇਜ਼ਬਾਨ ਜੀਵਾਂ ਦੀ ਹੱਤਿਆ ਕਰਨੀ ਹੈ। ਪਰਮੇਸ਼ਰ ਦੇ ਅਕਾਲ ਪੁਰਖ ਨੇ ਖਾਣ ਵਾਸਤੇ ਹੋਰ ਬਹੁਤ ਕੁਝ ਬਣਾਇਆ। ਉਹ ਸਾਰਥਕ ਕਹਿਣ ਤੋਂ ਭਾਵ ਜਿਹੜਾ ਇਹ ਪੁੱਠੇ ਝਟਕੇ ਦਾ ਕੰਸੈਪਟ ਹੈ ਨਾ, ਉਹ ਸਤਿਗੁਰੂ ਜੀ ਨੇ ਦਰਅਸਲ ਆਪਣੇ ਪੈਰੋ ਕਾਰਨ ਆਪਣੇ ਗੁਰਸਿੱਖਾਂ ਨੂੰ ਵਰਜਣ ਵਾਸਤੇ ਹੀ ਇਹ ਸਿਲਸਿਲਾ ਰੱਖਿਆ। ਉਹ ਤੇ ਸਾਨੂੰ ਜੀਵਾਂ ਉੱਪਰ ਦਇਆ ਕਰਨ ਦੀ ਪ੍ਰੇਰਣਾ ਦੇ ਰਹੇ ਨੇ, ਜੀਵਾਂ ਦਾ ਘਾਤ ਕਰਨ ਵਾਸਤੇ ਕਿਵੇਂ ਕਹਿ ਸਕਦੇ। ਗੁਰੂ ਸਾਹਿਬਾਨ ਦੇ ਲੰਗਰ ਦੇ ਵਿੱਚ ਕੋਈ ਮਾਸ ਨਹੀਂ ਸੀ ਵਰਤਦਾ, ਕਿਤੇ ਮਰਿਆਦਾ ਨਹੀਂ। ਤਖ਼ਤ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਦੇੜ, ਜਿਹੜੇ ਉੱਥੋਂ ਦੇ ਪੁਜਾਰੀ ਨੇ, ਜਿਹੜੇ ਉੱਥੋਂ ਦੇ ਸੇਵਾਦਾਰ ਨੇ, ਉਹ ਇਹ ਗੱਲ ਬੜੇ ਫਖਰ ਦੇ ਨਾਲ ਕਹਿੰਦੇ ਨੇ। ਜਿਹੜਾ ਰੋਜ਼ਾਨਾ ਉੱਥੇ ਭੋਗ ਲਵਾਇਆ ਜਾਂਦਾ ਹੈ, ਸਾਹਿਬਗੁਰੂ ਕਵੀਂਦਰ ਪਾਤਸ਼ਾਹ ਜਿਹੜਾ ਜਿਹੜਾ ਪਦਾਰਥ ਛਕਦੇ ਸਨ ਰੋਜ਼ਾਨਾ, ਉਹ ਤਕਰੀਬਨ 14-15 ਪਦਾਰਥ ਦੱਸਦੇ ਨੇ। ਇੱਕ ਬਹੁਤ ਵੱਡੇ ਥਾਲ ਦੇ ਵਿੱਚ ਇਤਨੀਆਂ ਕੌਲੀਆਂ ਹੁੰਦੀਆਂ ਨੇ, ਉਹ ਸਾਰੇ ਪਦਾਰਥ ਬੜੀ ਸ਼ਰਧਾ ਬੜੇ ਸਤਿਕਾਰ ਦੇ ਨਾਲ ਤਿਆਰ ਕੀਤੇ ਜਾਂਦੇ ਨੇ, ਉਹਨਾਂ ਦਾ ਭੋਗ ਲੱਗਦਾ ਹੈ। ਪਰ ਸਾਰਥਕ ਉਹਨਾਂ ਪਾਸੋਂ ਜਾ ਕੇ ਪੁੱਛ ਲਿਓ, ਉੱਥੇ ਮਹਾਂਪ੍ਰਸ਼ਾਦ ਦਾ ਭੋਗ ਨਹੀਂ ਲੱਗਦਾ। ਜੇ ਸਤਿਗੁਰੂ ਜੀ ਨੂੰ ਉਹਨਾਂ ਹੀ ਪਦਾਰਥਾਂ ਦਾ ਭੋਗ ਦਵਾਇਆ ਜਾਂਦਾ ਜਿਹੜੇ ਰੋਜ਼ ਛਕਦੇ ਸਨ, ਜੇ ਸਤਿਗੁਰੂ ਜੀ ਆਪ ਰੋਜ਼ ਮਹਾਂਪ੍ਰਸ਼ਾਦ ਜਾਂ ਮਾਸ ਖਾਂਦੇ ਹੁੰਦੇ, ਫਿਰ ਇੱਕ ਕੌਲੀ ਦੇ ਵਿੱਚ ਮਾਸ ਵੀ ਭੁੰਨ ਕੇ ਰੱਖਿਆ ਜਾਵੇ ਉੱਥੇ। ਉਹ ਸਾਰਥਕ ਦਰਅਸਲ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ ਕੀਤੀ ਹੈ ਨਾ, ਜਿਹੜੀ ਸਾਡੀ ਆਪਣੀ ਮਤ ਹੈ, ਸਾਡੇ ਆਪਣੇ ਵਿਚਾਰ ਨੇ, ਸਾਡੀ ਆਪਣੀ ਸੋਚ ਹੈ, ਅਸੀਂ ਆਪਣੀ ਸੋਚ ਬਦਲਣ ਵਾਸਤੇ ਤਿਆਰ ਨਹੀਂ, ਬਲਕਿ ਗੁਰਬਾਣੀ ਨੂੰ ਜਾਂ ਇਤਿਹਾਸ ਦੇ ਹਵਾਲਿਆਂ ਨੂੰ ਤੋੜ ਮੋੜ ਕੇ ਕਈ ਵਾਰ ਪੇਸ਼ ਕਰਦੇ ਹਾਂ ਉਹਨਾਂ ਦਾ ਆਪਣੀ ਸੋਚ ਦੇ ਨਾਲ ਤਾਲਮੇਲ ਬਿਠਾਉਣ ਵਾਸਤੇ। ਹਾਂ, ਗੁਰੂ ਕੇ ਲੰਗਰ ਦੇ ਵਿੱਚ ਤੇ ਇਹ ਕੁਝ ਵਰਤਦਾ ਹੈ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਹਾਦੀ। ਹੁਣ ਸਾਹਿਬਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਬੇ ਵਰਤਾਏ ਜਾਂਦੇ ਹਨ, ਖੀਰ ਵਰਤਦੀ ਹੈ, ਉਹਦੇ ਵਿੱਚ ਘਿਓ ਪਾਇਆ ਜਾਂਦਾ ਹੈ। ਹੁਣ ਬਹੁਤ ਸਾਰੇ ਛਕਣ ਛਕਾਉਣ ਵਾਲੇ ਵੀ ਆ ਗਏ। ਇਹ ਕੋਈ ਇਸੇ ਤਰ੍ਹਾਂ ਦਾ ਸੱਜਣੇ ਨੇ ਸੋਚਿਆ ਵੀ ਗੁਰੂ ਦੇ ਲੰਗਰ ਦੇ ਵਿੱਚ ਭਾਂਤ ਭਾਂਤ ਦੇ ਰੋਜ਼ ਪਦਾਰਥ ਬਣਦੇ ਨੇ, ਕੜਾਹ ਪ੍ਰਸ਼ਾਦ ਦੇ ਛਕਣ ਵਾਸਤੇ ਖੁੱਲ੍ਹੇ ਗੱਬੇ ਮਿਲਦੇ ਨੇ, ਰੋਜ਼ ਖੀਰ ਵਰਤਦੀ ਹੈ, ਦੋ ਦੋ ਕੜਛਿਆਂ ਵਿੱਚ ਘਿਓੜੀਆਂ ਪਾਈਆਂ ਜਾਂਦੀਆਂ ਨੇ, ਮੌਜਾਂ ਹੀ ਬੜੀਆਂ ਨੇ। ਉਹ ਸਾਰਥਕ ਤੇ ਆ ਗਿਆ ਖਡੂਰ ਸਾਹਿਬ, ਰੋਜ਼ ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਛਕਣਾ ਔਰ ਢਿੱਡ ਤੇ ਹੱਥ ਫੇਰ ਕੇ ਸੌਂ ਜਾਣਾ। ਉਹ ਕਈ ਦਿਨ ਗੁਜ਼ਰ ਗਏ, ਉਹ ਸੇਵਾਦਾਰ ਨੇ ਇਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਗੁਰਮੁਖਾ ਵੀ ਠੀਕ ਹੈ, ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਨੂੰ ਵਰਜਿਆ ਨਹੀਂ ਜਾਂਦਾ ਗੁਰੂ ਕਾ ਲੰਗਰ ਛਕਣ ਤੋਂ, ਪਰ ਵੀ ਤੇਰਾ ਵੀ ਫਰਜ਼ ਬਣਦਾ ਹੈ। ਇਹ ਸੰਗਤਾਂ ਦੀ ਪੂਜਾ ਹੈ, ਜੇ ਇਸ ਨੂੰ ਖਾਣ ਤੱਕ ਹੀ ਸੀਮਤ ਰਿਹਾ ਫਿਰ ਤੇ ਜ਼ਹਿਰ ਬਣ ਜਾਏਗੀ ਵੀ ਤੂੰ ਗੁਰੂ ਕੇ ਲੰਗਰ ਦੀ ਥੋੜ੍ਹੀ ਬਹੁਤ ਸੇਵਾ ਵੀ ਕਰਦਾ ਕਰ। ਤੇਰਾ ਅੱਟਾ ਕੱਟਾ ਸਰੀਰ ਹੈ, ਬੜਾ ਰਿਸ਼ਟ ਪੁਸ਼ਟ ਦਿਸ ਰਿਹਾ ਹੈ, ਗੁਰੂ ਕੇ ਲੰਗਰ ਵਿੱਚ ਸੇਵਾ ਕਰ, ਗੁਰੂ ਨਾਨਕ ਦੇ ਘਰ ਵਿੱਚ ਵਡਿਆਈ ਹੈ ਸੇਵਾ ਦੀ। ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਕੇ ਜੀਵਨ ਦੀ ਬਾਜ਼ੀ ਜਿੱਤ ਲਈ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਪੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਗੁਰੂ ਘਰ ਵਿੱਚ ਸੇਵਾ ਤਪਾਂ ਸਿਰ ਤਪ ਹੈ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਹੁਣ ਸੇਵਾ ਕਰਕੇ ਫਿਰ ਕਿਤੇ ਹੋਰ ਤਪ ਦੀ ਜ਼ਰੂਰਤ ਨਹੀਂ ਰਹਿੰਦੀ, ਔਰ ਸਿਮਰਨ ਕਰਕੇ ਕਿਸੇ ਪ੍ਰਾਣਾ ਜਾਮ ਦੀ ਜ਼ਰੂਰਤ ਨਹੀਂ ਰਹਿੰਦੀ। ਸਿੱਖੀ ਸੇਵਾ ਔਰ ਸਿਮਰਨ ਦਾ ਸੁਮੇਲ ਹੈ। ਸਾਰਥਕ ਵੱਡੇ ਸੰਤ ਜੀ ਮਹਾਰਾਜ ਆਪਣੇ ਕੀਰਤਨ ਵਖਿਆਣ ਦੌਰਾਨ ਸ਼ਬਦ ਦੀ ਇਹ ਧਾਰਨਾ ਆਮ ਹੀ ਪੜਿਆ ਕਰਦੇ, ਆਪ ਪੜੋ ਸਾਰੇ ਪ੍ਰੇਮ ਦੇ ਨਾਲ। ਨਾਮ ਜਪੀਏ ਤਾਂ ਦੂਰ ਹੁੰਦੇ ਫੁੱਫੜੇ, ਸੇਵਾ ਦਾ ਸਿਰਮਾਨ ਪਾਣੀ ਦਾ, ਨਾਮ ਜਪੀਏ ਤਾਂ ਦੂਰ ਹੁੰਦੇ ਹੱਥ ਦਾ ਗਰਬੇ ਮਾਣ ਪਾਣੀ ਦਾ। Thank you. ਸਿੱਖਾਂ ਮੰਨਣ ਵਾਸਤੇ ਤਿਆਰ ਨਹੀਂ, ਪਰ ਜਦੋਂ ਘੱਟੀ ਵੱਜਦੀ ਹੈ ਕੋਈ ਸੇਵਾਦਾਰ ਜਾ ਕੇ ਦੱਸਦਾ ਹੈ ਵੀ ਸੱਜਣਾ ਇਹਦਾ ਕੜਾਹ ਪ੍ਰਸ਼ਾਦ ਤਿਆਰ ਹੈ, ਗੁਰੂ ਕੇ ਲੰਗਰ ਦੀ ਖੀਰ ਬਣ ਗਈ ਹੈ, ਘੰਟੇ ਲੱਗ ਗਈ ਹੈ, ਪੰਗਤਾਂ ਲੱਗ ਗਈਆਂ ਨੇ, ਉਸੇ ਵਕਤ ਤਿਆਰ ਹੋ ਜਾਂਦਾ ਚੱਕਣ ਵਾਸਤੇ। ਕਈ ਦਿਨ ਗੁਜ਼ਰ ਗਏ, ਇਹਦੀ ਸ਼ਿਕਾਇਤ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਵੀ ਗਈ। ਮਹਾਰਾਜ ਇੱਕ ਸੱਜਣ ਇਹੋ ਜਿਹਾ ਆਇਆ ਹੈ ਜਿਹੜਾ ਤਿੰਨੇ ਵਕਤ ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਛੱਕ ਕੇ ਢਿੱਡ ਤੇ ਹੱਥ ਫੇਰ ਕੇ ਸੌਂ ਜਾਂਦਾ ਹੈ। ਜਦੋਂ ਉਹਨੂੰ ਕਹੀਦਾ ਵੀ ਕੋਈ ਸੇਵਾ ਕਰਦਾ ਹੈ, ਉਦੋਂ ਤੇ ਆਨੇ ਬਾਨੇ ਕਰਦਾ ਹੈ, ਜਦੋਂ ਪਤਾ ਲੱਗਦਾ ਹੈ ਵੀ ਲੰਗਰ ਵਰਤਣਾ ਸ਼ੁਰੂ ਹੋ ਗਿਆ, ਬਸ ਮਾੜੇ ਜਿਹੇ ਇਸ਼ਾਰੇ ਦੀ ਜ਼ਰੂਰਤ ਹੁੰਦੀ ਹੈ, ਉਸੇ ਵਕਤ ਹਾਜ਼ਰ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਇਸ ਨੂੰ ਆਪਣੇ ਪਾਸ ਬੁਲਾਇਆ, ਗੁਰੂ ਕਾ ਕਿੰਨੇ ਕੁ ਦਿਨ ਹੋ ਗਏ ਨੇ ਆਏ ਨੂੰ, ਇਹਨੇ ਬੇਨਤੀ ਕੀਤੀ ਮਹਾਰਾਜ ਇੰਨੇ ਕੁ ਦਿਨ ਹੋ ਗਏ ਨੇ ਤੇ ਸੇਵਾ ਕਿੱਥੇ ਕਰਦਾ ਮਹਾਰਾਜ, ਮੈਨੂੰ ਤੇ ਸੇਵਾ ਵਾਸਤੇ ਆਪਨੇ ਹੁਕਮ ਹੀ ਨਹੀਂ ਕੀਤਾ। ਸਤਿਗੁਰੂ ਜੀ ਕਹਿਣਗੇ ਵੀ ਤੈਨੂੰ ਤੇ ਸਿੱਖ ਰੋਜ਼ ਹੁਕਮ ਕਰਦੇ ਰਹੇ ਨੇ, ਮਹਾਰਾਜ ਮੈਂ ਨੀ ਸਿੱਖਾਂ ਦਾ ਹੁਕਮ ਮੰਨਦਾ, ਮੈਂ ਤੇ ਤੁਹਾਡਾ ਹੁਕਮ ਮੰਨਾਂਗਾ। ਸਤਿਗੁਰੂ ਜੀ ਕਹਿਣਗੇ ਭਾਈ ਜਿਹੜੇ ਅਸੀਂ ਸਿੱਖ ਨਿਯਤ ਕੀਤੇ ਨੇ ਇਹਨਾਂ ਦੀਆਂ ਥਾਂ ਥਾਂ ਤੇ ਸੇਵਾਵਾਂ ਲੱਗੀਆਂ ਨੇ, ਕੋਈ ਗੁਰੂ ਕੇ ਲੰਗਰ ਚ ਸੇਵਾ ਕਰਵਾ ਰਿਹਾ, ਕੋਈ ਬਾਹਰ ਖੇਤੀ ਦੀ ਸੇਵਾ ਕਰਵਾ ਰਿਹਾ, ਕੋਈ ਕੀਰਤਨ ਦੀ ਸੇਵਾ ਕਰਦਾ ਹੈ। ਕਿਸੇ ਇਕੱਲੇ ਇਕੱਲੇ ਸਿੱਖ ਨੂੰ ਬੁਲਾ ਕੇ ਨਹੀਂ ਕਹਿ ਸਕਦੇ, ਇਹਨਾਂ ਦਾ ਹੁਕਮ ਮੰਨਣਾ ਪਏਗਾ। ਨਹੀਂ ਮਹਾਰਾਜ ਮੈਂ ਨਹੀਂ ਇਹਨਾਂ ਦਾ ਹੁਕਮ ਮੰਨ ਸਕਦਾ, ਹਾਂ ਤੁਹਾਡਾ ਹੁਕਮ ਮੰਨ ਲਵਾਂਗਾ। ਸਤਿਗੁਰੂ ਜੀ ਕਹਿਣਗੇ ਠੀਕ ਹੈ ਸਾਡਾ ਹੁਕਮ ਮੰਨ ਲੈ। ਹੁਕਮ ਦੇ ਵਾਸਤੇ ਇਹ ਹੈ ਵੀ ਲੰਗਰ ਜੰਗਲ ਵਿੱਚ ਚਲਿਆ ਜਾ, ਲੱਕੜਾਂ ਇਕੱਠੀਆਂ ਕਰ ਲੈ, ਉਹਨਾਂ ਨੂੰ ਲਾ ਕੇ ਲਾਂਗੂ ਉਹਦੇ ਚ ਛਾਲ ਮਾਰ ਦੇ, ਤੇਰੀ ਸਦਗਤੀ ਹੋ ਜਾਵੇਗੀ। ਹੁਣ ਸਾਧ ਸੰਗਤ ਧਰਤੀ ਵੇੜ ਨਹੀਂ ਦੇ ਰਹੀ, ਹੁਕਮ ਬੜਾ ਸਖਤ ਹੋ ਗਿਆ। ਹੁਣ ਨਦਰਾਂ ਜ਼ਮੀਨ ਤੇ ਕੱਢੀਆਂ ਗਈਆਂ, ਸੰਗਤ ਵਿੱਚ ਇੱਕਦਮ ਸਨਾਟਾ ਚ ਆ ਗਿਆ ਵੀ ਸਤਿਗੁਰੂ ਜੀ ਨੇ ਕਿਹੋ ਜਿਹਾ ਹੁਕਮ ਕਰ ਦਿੱਤਾ ਹੈ। ਇਹਨੂੰ ਕਹਿਣਗੇ ਵੀ ਤੈਨੂੰ ਹੁਕਮ ਸੁਣ ਗਿਆ, ਤੂੰ ਤੇ ਕਹਿ ਰਿਹਾ ਮੈਂ ਤੁਹਾਡਾ ਹੁਕਮ ਮੰਨਾਂਗਾ, ਸਿੱਖਾਂ ਦਾ ਹੁਕਮ ਨਹੀਂ ਮੰਨਾਂਗਾ। ਬੜਾ ਸ਼ਰਮਿੰਦਾ ਹੋਇਆ, ਗੁਰੂ ਦਰਬਾਰ ਵਿੱਚ ਉੱਠਿਆ, ਬਾਹਰ ਆ ਗਿਆ, ਜੰਗਲ ਵਿੱਚ ਵੀ ਚਲਿਆ ਗਿਆ, ਲੱਕੜਾਂ ਵੀ ਇਕੱਠੀਆਂ ਕਰ ਲਈਆਂ, ਹੁਣ ਲਾਂਬੂ ਵੀ ਲਾ ਲਿਆ, ਛਾਲ ਕੌਣ ਮਾਰੇ, ਉਹਦੇ ਦੁਆਲੇ ਚੱਕਰ ਕੱਟੀ ਜਾ ਰਹੀ ਹੈ। ਸਾਰਤੰਗ ਤੱਕ ਕੋਈ ਚੋਰ ਆ ਰਿਹਾ, ਉਹਨੇ ਕੀਤੀ ਹੈ ਚੋਰੀ, ਸਿਰ ਦੇ ਉੱਪਰ ਸਮਾਨ ਦੀ ਪੰਨ ਹੈ, ਇਹਨੂੰ ਪਤਾ ਵੀ ਮੇਰੇ ਪਿੱਛੇ ਪਿੱਛੇ ਆ ਰਹੇ ਨੇ ਜਿਨ੍ਹਾਂ ਦੇ ਘਰ ਮੈਂ ਚੋਰੀ ਕਰਕੇ ਆਇਆ, ਇਹ ਦੌੜ ਨੂੰ ਬੜਾ ਤੇਜ਼ ਹੈ, ਉਹਨਾਂ ਨੂੰ ਡਾਹ ਨਹੀਂ ਦਿੱਤੀ। ਹੁਣ ਜਦੋਂ ਜੰਗਲ ਦੇ ਵਿੱਚ ਆ ਕੇ ਦੇਖਿਆ ਇੱਕ ਜਗ੍ਹਾ ਚਿਖਾ ਬਲ ਗਈ ਹੈ, ਇੱਕ ਬੰਦਾ ਉਸ ਚਿਖਾ ਦੁਆਲੇ ਚੱਕਰ ਕੱਟੀ ਜਾ ਰਿਹਾ ਹੈ, ਉਹਨੂੰ ਕਹਿੰਦਾ ਵੀ ਕੀ ਗੱਲ ਹੋਈ, ਜਿਹੜਾ ਉਹ ਕਿਸਮਤ ਦੀ ਚੜ੍ਹਾਈ ਕਰ ਗਿਆ, ਨਾ ਇੱਥੇ ਕੋਈ ਨਗਰ, ਨਾ ਕੋਈ ਬਸਤੀ, ਨਾ ਕੋਈ ਹੋਰ ਬੰਦਾ ਦਿਸਦਾ, ਤੂੰ ਇੱਕਦਾ ਹੀ ਇਹਦੇ ਦੁਆਲੇ ਚੱਕਰ ਕੱਟੀ ਜਾ ਰਿਹਾ। ਉਹ ਕੰਨ ਕਰ ਸਮੁੱਚੇ ਕੰਨ ਲੜਾਈ ਕਰ ਗਿਆ, ਮੇਰੀ ਹੀ ਮੌਤ ਆ ਗਈ ਹੈ। ਉਹ ਕੰਨ ਕਹਿੰਦਾ ਵੀ ਗੱਲ ਖਾਂਦੇ ਨੇ ਬੈਠੀ ਸਮਝਿਆ ਨੀ, ਕਹਿੰਦਾ ਵੀ ਤੈਨੂੰ ਖੋਲ ਕੇ ਸਮਝਾ ਦਿੰਦਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਵੀ ਜੰਗਲ ਵਿੱਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਅੱਗ ਲਾ ਕੇ ਉਹਦੇ ਸੜ ਕੇ ਮਰ ਜਾ, ਤੇਰੀ ਸਦਗਤੀ ਹੋ ਜਾਏਗੀ। ਕਹਿੰਦਾ ਤੇਰੇ ਤੇ ਵੱਡੇ ਭਾਗ ਨੇ, ਤੂੰ ਗੁਰੂ ਦਾ ਹੁਕਮ ਕਿਉਂ ਨਹੀਂ ਮੰਨਦਾ? ਕਹਿੰਦਾ ਤੈਨੂੰ ਬਹੁਤਾ ਚਾਅ ਹੈ ਮਰਨ ਦਾ ਵੀ ਤੂੰ ਸੜ ਜਾ। ਕਹਿਣ ਲੱਗਿਆ ਵੀ ਮੈਂ ਇਹਦੇ ਵਿੱਚ ਛਾਲ ਤੇ ਮਾਰ ਦਿਆਂਗਾ, ਪਰ ਜਿਹੜਾ ਗੁਰੂ ਦਾ ਹੁਕਮ ਹੈ ਨਾ ਤੈਨੂੰ ਤੇ ਕਦਰ ਨਹੀਂ, ਇਹ ਮੈਨੂੰ ਦੇ ਦੇ, ਮੈਂ ਮੰਨ ਲਵਾਂਗਾ। ਕਹਿਣ ਲੱਗਿਆ ਤੂੰ ਬਦਲੇ ਤੇ ਕੀ ਦੇਗਾ? ਸਾਰ ਤੰਗ ਉਹਦੇ ਪਾਸ ਜਿਹੜਾ ਚੋਰੀ ਦਾ ਸਾਜੋ ਸਾਮਾਨ ਸੀ, ਕਹਿਣ ਲੱਗਿਆ ਵੀ ਇਹ ਸਭ ਕੁਝ ਤੇਰੇ ਹਵਾਲੇ। ਇਹਨੇ ਸੋਚਿਆ ਕਿ ਸੌਦਾ ਹੀ ਬਹੁਤ ਵਧੀਆ ਹੈ, ਉਹਦੇ ਨਕਦੀ ਮਾਇਆ ਵੀ ਹੈ, ਬੜੇ ਕੀਮਤੀ ਗਹਿਣੇ ਵੀ ਨੇ, ਉਹ ਸਾਰ ਤੰਗ ਦੇ ਨੇ, ਗੁਰੂ ਦਾ ਵਚਨ ਦੇ ਦਿੱਤਾ ਇਸ ਚੋਰ ਨੂੰ, ਇਹਦੇ ਪਾਸੋਂ ਚੋਰੀ ਦਾ ਮਾਲ ਆਪ ਲੈ ਲਿਆ। ਚੋਰ ਨੇ ਤੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੁਕਮ ਪਾਲਦਿਆਂ ਉਹਦੇ ਚ ਮਾਰ ਦਿੱਤੀ ਛਾਲ, ਇਹਦੇ ਸਦਗਤੀ ਨੂੰ ਪ੍ਰਾਪਤ ਹੋ ਗਿਆ। ਪਰ ਸਾਧ ਸੰਗਤ ਜਿਹੜੇ ਚੋਰ ਦਾ ਪਿੱਛਾ ਕਰਦੇ ਆ ਰਹੇ ਸਨ, ਇਹਨਾਂ ਨੇ ਆ ਕੇ ਇਸ ਬੰਦੇ ਨੂੰ ਪਕੜ ਲਿਆ, ਚੋਰੀ ਦਾ ਮਾਲ ਇਹਦੇ ਪਾਸੋਂ ਬਰਾਮਦ ਹੋ ਗਿਆ, ਵੀ ਇਹੋ ਹੀ ਚੋਰ ਹੈ, ਇਹਦੀ ਦੁਰਗਤੀ ਕਰ ਦਿੱਤੀ। ਹੁਣ ਕਦਰ ਨਹੀਂ ਸੀ ਹੁਕਮ ਦੀ, ਸਾਧ ਸੰਗਤ ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ, ਪਰ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ, ਕਹੋ ਨਾਨਕ ਜਿਹਨੂੰ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਤੁਸੀਂ ਪਛਾਣਦੇ ਨਹੀਂ, ਪਹਿਲਾਂ ਨੂੰ ਪਰਖਦੇ ਹਾਂ ਆਪਣੀ ਮਤ ਦੇ ਨਾਲ। ਸਾਹਿਬ ਗੁਰੂ ਕਮੀ ਦਰਬਾਰ ਸਾਹਿਬ ਦਰਬਾਰ ਸਜਿਆ, ਆਪ ਤਖਤ ਉੱਪਰ ਸੁਸ਼ੋਭਿਤ ਨੇ, ਬੜੇ ਸਫੈਦ ਰੰਗ ਦੀ ਉਜਲੀ ਸਤਿਗੁਰੂ ਜੀ ਨੇ ਪੁਸ਼ਾਕ ਪਾਈ ਹੈ। ਪਿੱਛੇ ਇੱਕ ਸਿੱਖ ਦੀਵਾਰ ਤੇ ਪਿਆ, ਕੱਚੀ ਕੰਧ ਹੈ, ਉਸਨੂੰ ਲਿਪ ਰਿਹਾ, ਹਾਲਾਂਕਿ ਬੜੀ ਸਾਵਧਾਨੀ ਵਰਤ ਰਿਹਾ, ਪਰ ਕਿਸੇ ਕਾਰਨ ਦੇ ਪਾਸੋਂ ਹੱਥ ਝਟਕਿਆ ਗਿਆ। ਹੁਣ ਚਿੱਕੜ ਦੀਆਂ ਬੂੰਦਾਂ ਛਿੱਟੇ ਸਾਹਿਬ ਗੁਰੂ ਕੰਗੀ ਦਰਪਾਤਸ਼ਾਹ ਦੀ ਚਿੱਟੀ ਪੁਸ਼ਾਕ ਉੱਪਰ ਪੈ ਗਏ। ਸਤਿਗੁਰੂ ਜੀ ਨੇ ਥੋੜੀ ਟੇਢੀ ਨਿਗਾਹ ਨਾਲ ਦੇਖਿਆ ਇਹਦੇ ਵੱਲ, ਜਿਹੜਾ ਪਾਦ ਸੇਵਾਦਾਰ ਖੜਾ ਸੀ, ਕਹਿਣ ਲੱਗੇ ਮਾਰ ਇਹਦੇ ਚਪੇੜ, ਐਵੇਂ ਸੁਤੇ ਸਿੱਧੀ। ਬਸ ਸਤਿਗੁਰੂ ਜੀ ਨੇ ਕਹਿਣ ਦੀ ਦੇਰ ਸੀ, ਸਾਰ ਸੰਗਤ ਸਿੱਖਾਂ ਨੇ ਉੱਠ ਕੇ ਮਾਰ ਮਾਰ ਚਪੇੜਾਂ, ਉਹਦਾ ਵਿਚਾਰੇ ਦਾ ਬੁਰਾ ਹਾਲ ਕਰ ਦਿੱਤਾ। ਇਹ ਰੋ ਰਿਹਾ, ਖਿਮਾ ਮੰਗ ਰਿਹਾ ਵੀ ਮੈਥੋਂ ਅਵਗਿਆ ਹੋ ਗਿਆ, ਅੱਗੋਂ ਵਾਸਤੇ ਮੈਂ ਸਾਵਧਾਨੀ ਵਰਤਾਂਗਾ। ਸਾਹਿਬ ਗੁਰੂ ਕਰਮੀ ਦਰਬਾਰ ਸਾਹਿਬ ਕਹਿਣਗੇ ਗੁਰਸਿੱਖੋ ਇਹਦਾ ਗੁਨਾਹ ਤੇ ਵਿਚਾਰੇ ਦਾ ਬਹੁਤ ਮਾਮੂਲੀ ਜੇ ਹੈ, ਪਰ ਤੁਸੀਂ ਮਾਰ ਮਾਰ ਕੇ ਇਹਦਾ ਬੁਰਾ ਹਾਲ ਕਰ ਦਿੱਤਾ। ਮਹਾਰਾਜ ਅਸੀਂ ਤੇ ਤੁਹਾਡਾ ਹੁਕਮ ਮੰਨਿਆ, ਤੁਸੀਂ ਹੁਕਮ ਕੀਤਾ ਸੀ, ਅਸੀਂ ਤੇ ਤੁਹਾਡਾ ਹੁਕਮ ਮੰਨ ਕੇ ਇਹਨੂੰ ਮਾਰਿਆ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤੇ ਜਿਹੜਾ ਪਾਸ ਸੇਵਾਦਾਰ ਖੜਾ ਸੀ ਉਹਦੇ ਵੱਲ ਇਸ਼ਾਰਾ ਕਰਕੇ ਕਿਹਾ ਸੀ, ਤੁਹਾਨੂੰ ਤੇ ਨਹੀਂ ਸੀ ਕਿਹਾ। ਮਹਾਰਾਜ ਤੁਸੀਂ ਕਿਹੜਾ ਇਹਦਾ ਨਾਂ ਲਿਆ ਸੀ? ਅਸੀਂ ਸੋਚਿਆ ਵੀ ਹੁਕਮ ਸਾਡੇ ਸਾਰਿਆਂ ਵਾਸਤੇ ਹੀ ਹੈ। ਸਤਿਗੁਰੂ ਜੀ ਕਹਿਣਗੇ ਚਾਹ ਵੀ ਤੁਸੀਂ ਤੇ ਬਹੁਤ ਆਗਿਆਕਾਰੀ ਹੋ ਗਏ, ਵੀ ਹੁਣ ਸਾਡਾ ਇੱਕ ਹੁਕਮ ਹੋਰ ਵੀ ਹੈ। ਉਹ ਹੁਕਮ ਇਹ ਹੈ, ਇਹ ਸਿੱਖ ਦੀ ਅਜੇ ਤੱਕ ਸ਼ਾਦੀ ਨਹੀਂ ਹੋਈ, ਕਿਸੇ ਦੇ ਘਰ ਵਾਰ ਪ੍ਰਾਪਤ ਕੰਨਿਆ ਹੈ। ਜਦੋਂ ਇੰਨੀ ਗੱਲ ਕਹੀ ਸਭਨਾਂ ਦੀਆਂ ਧੌਣਾਂ ਝੁਕ ਗਈਆਂ, ਨਦਰਾਂ ਜ਼ਮੀਨ ਤੇ ਗੱਡੀਆਂ ਗਈਆਂ, ਕੋਈ ਸਾਹਮਣੇ ਨਹੀਂ ਦੇਖਦਾ ਕਿਤੇ ਗੁਰੂ ਜੀ ਮੇਰੇ ਵੱਲ ਇਸ਼ਾਰਾ ਨਾ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਵੀ ਨਾ ਅਸੀਂ ਪਹਿਲਾਂ ਵੀ ਕਿਸੇ ਦਾ ਨਹੀਂ ਸੀ ਲਿਆ, ਉਦੋਂ ਤੇ ਤੁਸੀਂ ਹੁਕਮ ਮੰਨ ਲਿਆ, ਨਾ ਅਸੀਂ ਹੁਣ ਵੀ ਨਹੀਂ ਲੈ ਰਹੇ। ਹੈ ਕੋਈ ਗੁਰੂ ਕਾ ਦਾਦ? ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਕੋਹੜੀ ਦਾ ਉਧਾਰ ਹੋ ਗਿਆ। ਸਤਿਗੁਰੂ ਜੀ ਨੇ ਇਹਦੇ ਉੱਪਰ ਆਪਣੀ ਦ੍ਰਿਸ਼ਟੀ ਪਾਈ। ਕੱਚੋ ਕੰਤ ਨੇ ਭਾਇਓ ਸ਼ਬਦ ਗੁਰ ਸਰਵਣ ਸੁਣਿਓ, ਬਿਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਬ ਧਾਰੈ, ਪਾਵਣ ਮਾਣਕ ਕਰੈ ਗਿਆਨ ਗੁਰੂ ਕਹਿਓ ਵਿਚਾਰੈ। ਇਹਦਾ ਨਾਮ ਇਤਿਹਾਸ ਵਿੱਚ ਪ੍ਰੇਮਾ ਆਉਂਦਾ, ਇਸ ਕੋਹੜੀ ਦੇ ਉੱਪਰ ਸਤਿਗੁਰੂ ਜੀ ਨੇ ਦ੍ਰਿਸ਼ਟੀ ਪਾ ਕੇ ਇਸ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ, ਸਰੀਰ ਕੰਚਨ ਵਰਗਾ ਹੋ ਨਿਬੜਿਆ। ਹੁਣ ਗੁਰਦਾਰ ਦੁਸ਼ਾਲਾ ਦਿੱਤਾ ਸੀ, ਹੁਣ ਸਿੱਖ ਕਈ ਮਖੌਲ ਵਿੱਚ ਕਹਿਣਗੇ ਮਹਾਰਾਜ ਤੇ ਲਾੜੇ ਵਰਗਾ ਨਿਕਲਿਆ ਆਇਆ। ਸਤਿਗੁਰੂ ਜੀ ਕਹਿਣਗੇ ਵੀ ਸੱਚਮੁੱਚ ਹੀ ਲਾੜੇ ਵਰਗਾ ਨਿਕਲਿਆ ਆਇਆ, ਕਿਸੇ ਦੇ ਘਰ ਹੈ ਵਰ ਪ੍ਰਾਪਤ ਕੰਨਿਆ। ਫਿਰ ਕੋਈ ਨਾ ਬੋਲਦੇ, ਫਿਰ ਸਭਨਾਂ ਨੇ ਆਪਣੀਆਂ ਧੌਣਾਂ ਝੁਕਾ ਲਈਆਂ, ਫਿਰ ਨਜ਼ਰਾਂ ਜ਼ਮੀਨ ਤੇ ਗੱਡੀਆਂ ਗਈਆਂ। ਭਾਈ ਸ਼ੀਹਾਂ ਉੱਠਿਆ, ਉਹਨੇ ਬੇਨਤੀ ਕੀਤੀ, ਗਰੀਬ ਨਵਾਜ਼, ਜੇ ਆਪਦੀ ਆਗਿਆ ਹੋਵੇ ਮੇਰੇ ਘਰ ਵਰ ਪ੍ਰਾਪਤ ਕਰਨਿਆ ਹੈ, ਮੈਂ ਉਸਦਾ ਆਨੰਦ ਕਾਰਜ ਇਹਦੇ ਨਾਲ ਕਰਨ ਵਾਸਤੇ ਤਿਆਰ ਹਾਂ। ਸਾਧ ਸੰਗ ਸਤਿਗੁਰੂ ਜੀ ਨੇ ਇਸ ਭਾਈ ਸ਼ੀਹ ਉੱਪਰ ਵੀ ਬਖਸ਼ਿਸ਼ ਕੀਤੀ, ਰੋਜ਼ ਦੀ ਲੜਕੀ ਦਾ ਆਨੰਦ ਕਾਰਜ ਕੀਤਾ। ਇਸ ਪ੍ਰੇਮੇ ਦੀ ਲੜਕੀ ਦਾ ਪਹਿਲਾਂ ਕੋਹੜੀ ਸੀ, ਹੁਣ ਤੇ ਸਰੀਰ ਕੰਚਨ ਵਰਗਾ ਹੋ ਗਿਆ। ਹੁਣ ਕਿਉਂਕਿ ਗੁਰੂ ਘਰ ਵਿੱਚ ਜਨਮ ਹੋਇਆ ਸੀ, ਮਾਤਾ ਪਿਤਾ ਦੀ ਰਕਤ ਪਿੰਡ ਤੋਂ ਬੱਚੇ ਦਾ ਜਨਮ ਹੁੰਦਾ, ਮਾਤਾ ਪਿਤਾ ਨਾਂ ਰੱਖਦੇ ਨੇ। ਜਦੋਂ ਗੁਰੂ ਨਾਨਕ ਦੇ ਘਰ ਵਿੱਚ ਜਨਮ ਹੁੰਦਾ, ਉਹ ਫਿਰ ਗੁਰੂ ਘਰੋਂ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਉਸ ਪ੍ਰੇਮੇ ਦਾ ਨਾਂ ਤੇ ਸਤਿਗੁਰੂ ਜੀ ਨੇ ਰੱਖਿਆ ਮੁਰਾਰੀ ਵਾਲਾ। ਭਾਈ ਸ਼ੀਹ ਦੀ ਲੜਕੀ ਦਾ ਨਾਮ ਰੱਖਿਆ ਬੀਬੀ ਮਥੋ। ਉਹ ਸਾਧ ਸੰਗ ਸਤਿਗੁਰੂ ਜੀ ਨੇ ਬੀਬੀਆਂ ਨੂੰ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਬੀਬੀਆਂ ਨੂੰ ਬਿਹਤਰ ਪੀੜੇ ਬਖਸ਼ੇ ਸਨ, ਇੱਕ ਪੀੜਾ ਬੀਬੀ ਮਥੋ ਨੂੰ ਦਿੱਤਾ। ਇਸੇ ਤਰ੍ਹਾਂ ਗੁਰਮੁਖਾਂ ਵਿੱਚ ਪ੍ਰਚਾਰ ਕਰਨ ਵਾਸਤੇ ਆਪਣੇ ਦਰੋਂ ਘਰੋਂ ਗੁਰੂ ਸਾਹਿਬ ਬ੍ਰਹਮ ਗਿਆਨੀ ਗੁਰਸਿੱਖਾਂ ਨੂੰ 22 ਮੰਜੀਆਂ ਬਖਸ਼ੀਆਂ ਸਨ। ਇੱਕ ਮੰਜੀ ਸਤਿਗੁਰੂ ਜੀ ਨੇ ਇਹ ਮੁਰਾਰੀ ਵਾਲੇ ਨੂੰ ਬਖਸ਼ੀ, ਇਹਨਾਂ ਨੂੰ ਦੁਨੀਆਂ ਦੇ ਤਾਰਕ ਬਣਾ ਦਿੱਤਾ। ਹਾਂ, ਤਾਂ ਤੇ ਸਾਧ ਸੰਗਤ ਗੁਰੂ ਕੀ ਆ ਗਿਆ, ਜਿਨ੍ਹਾਂ ਨੇ ਮੰਨਣੀ ਸਿੱਖ ਲਈ, ਜਿਨ੍ਹਾਂ ਨੂੰ ਮੰਨਣ ਦੀ ਜਾਚ ਆ ਗਈ, ਉਹਨਾਂ ਦੀ ਵਡਿਆਈ ਹੈ ਤੇ ਕਥਨ ਤੋਂ ਬਾਹਰ ਗਿਆਨ ਹੋ ਨਹੀਂ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੈ ਕਾਰ ਲੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਹੋਏ। ਗੱਲ ਕਹੀ ਨਾ ਜਾਏ ਜੀ ਦਲਾਲੇ, ਮਨ ਆਜ ਨਾ ਦੇ ਗੱਲ ਕਹੀ ਨਾ ਜਾਵੇ ਜੀ ਦਲਾਲੇ, ਮਨ ਆਜ ਨਾ ਦੇ ਮਨ ਸਾਧ ਸੰਗਤ ਹੁਕਮ ਮੰਨਣ ਦਾ ਨਾਂ ਸਿੱਖੀ ਹੈ। ਆਪਾਂ ਸਿਰਫ ਨਾਮ ਤਰੀਕ ਸਿੱਖ ਹੀ ਨਾ ਬਣੀਏ, ਜੋ ਸਤਿਗੁਰੂ ਜੀ ਦੀ ਆਗਿਆ ਸਾਡੇ ਵਾਸਤੇ ਗੁਰੂ ਦਾ ਹੁਕਮ ਹੈ, ਉਸ ਨੂੰ ਮੰਨਣ ਦੀ ਜਾਂਚ ਵੀ ਸਿੱਖ ਲਈਏ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਸਿੱਖ ਉਹ ਹੈ ਜਿਹੜਾ ਉਹਨਾਂ ਦੀ ਸਿੱਖੀ ਦੇ ਦਾਇਰੇ ਅੰਦਰ ਆਉਣ ਵਾਸਤੇ ਜੋ ਉਹਨਾਂ ਨੇ ਰਵਾਇਤ ਬਣਾ ਦਿੱਤੀ ਹੈ, ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੀ ਦਾ ਮਤ ਛਕਣਾ, ਰਹਿਤਾਂ ਧਾਰਨ ਕਰਨੀਆਂ, ਕੁਰਹਿਤੋਂ ਤੋਂ ਬਚਣਾ, ਗੁਰਬਾਣੀ ਦੇ ਨਿਤਨੇਮੀ ਔਰ ਨਾਮ ਦੇ ਅਭਿਆਸੀ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਰਮਤਿ ਗੁਰਸਿੱਖੀ ਉਸੂਲਾਂ ਮੁਤਾਬਕ ਢਾਲਣਾ। ਸਾਧ ਸੰਗ ਜੇ ਤੇ ਆਪਾਂ ਉਹਨਾਂ ਦਾ ਇਹ ਹੁਕਮ ਮੰਨ ਲਿਆ ਫਿਰ ਤੇ ਹਾਂ ਸਿੱਖ, ਔਰ ਜੇ ਟਾਲ ਮਟੋਲੀ ਕਰਦੇ ਰਹੇ ਵੀ ਸਿੱਖੀ ਤੇ ਮੰਨਦੀ ਚਾਹੀਦੀ ਹੈ, ਮਨ ਹੀ ਸਾਫ ਹੋਣਾ ਚਾਹੀਦਾ। ਸਾਧ ਸੰਗ ਮੰਨ ਤੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣੇ ਸੀਸ ਭੇਟਾ ਕੀਤੇ ਸਨ, ਉਹਨਾਂ ਦੇ ਵੀ ਸਹਾਰ ਹੀ ਸਨ। ਉਹਨਾਂ ਨੂੰ ਕਿਹੜੀ ਜ਼ਰੂਰਤ ਪਈ ਸੀ ਇਸ ਦਾਜ ਅੰਦਰ ਆਉਣ ਦੀ? ਮਰਦੇ ਸਾਹਿਬ ਗੁਰੂ ਕੰਗੀ ਤਰਕਾਰ ਸਾਹਿਬ ਵੀ ਮੈਣਾ ਨਹੀਂ ਸੀ, ਉਹਨਾਂ ਨੂੰ ਕਿਹੜੀ ਲੋੜ ਪਈ ਸੀ ਪੰਜਾਂ ਪਿਆਰਿਆਂ ਪਾਸੋਂ ਯਾਚਨਾ ਕਰਨ ਦੀ? ਖਾਲਸਾ ਜੀ ਮੈਂ ਉਹਨੂੰ ਵੀ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਓ। ਜੇ ਮਨ ਦੀ ਸਿੱਖੀ ਦਾ ਪਤਾ ਤੇ ਉਦੋਂ ਲੱਗਦਾ ਜਦੋਂ ਬੰਦ ਕਟਵਾਉਣੇ ਪੈਂਦੇ ਨੇ, ਚਰਖੜੀਆਂ ਉੱਪਰ ਚੜ੍ਹਨਾ ਪੈਂਦਾ, ਤਨ ਨੂੰ ਆਰਿਆਂ ਨਾਲ ਚਲਾਉਣਾ ਪੈਂਦਾ, ਮਨ ਦੀ ਸਿੱਖੀ ਦੀ ਪਰਖ ਤੇ ਉਦੋਂ ਹੁੰਦੀ ਹੈ। ਪਰ ਸਾਰਤੰਗ ਦੋਸਤ ਤੋਂ ਪਹਿਲਾਂ ਤਨ ਦੀ ਸਿੱਖੀ ਵੀ ਜ਼ਰੂਰੀ ਹੈ। ਸਤਿਗੁਰੂ ਜੀ ਨੇ ਸਾਨੂੰ ਆਪਣਾ ਖਾਸ ਰੂਪ ਬਖਸ਼ਿਆ, ਬੜੇ ਫਖਰ ਦੇ ਨਾਲ ਕਿਹਾ ਸੀ ਵੀ ਇਹੋ ਜਿਹਾ ਪੰਥ ਸਾਜਾਂਗਾ, ਇਹੋ ਜਿਹਾ ਸਿੱਖ ਪੈਦਾ ਕਰਾਂਗਾ ਜਿਸ ਦੀ ਲੱਖਾਂ ਵਿੱਚੋਂ ਪਹਿਚਾਣ ਹੋਇਆ ਕਰੇਗੀ। ਤੋ ਆਪਾਂ ਗੁਰੂ ਕਾ ਇਹ ਹੁਕਮ ਮੰਨਣ ਦੀ ਜਾਚ ਵੀ ਸਿੱਖੀਏ। ਬਾਕੀ ਮੰਨਦਿਆਂ ਬੜੀ ਚੰਗੀ ਗੱਲ ਹੈ, ਇਹ ਹੁਕਮ ਮੰਨਣਾ ਵੀ ਜ਼ਰੂਰੀ ਹੈ। ਐਸਾ ਨਾ ਹੋਵੇ ਵੀ ਪ੍ਰਤੀ ਚੰਦ ਵਾਂਗ ਕੋ ਪਿੱਤ ਕੀ ਮਾਨੈ ਬਾਤ, ਨਹੀਂ ਤੇ ਉੱਤਰ ਦੇ ਤੇ ਸਾਤ, ਕੋਈ ਵੀ ਗੱਲ ਮੰਨ ਲਈ ਜਿਹੜੀ ਆਪਣੇ ਮਨ ਨੂੰ ਸੁਖਮੀ ਨਹੀਂ ਲੱਗੀ, ਉਸ ਤੋਂ ਇਨਕਾਰੀ ਹੋ ਗਏ। ਉਹ ਸਾਧ ਸੰਗਤ ਸਿੱਖੀ ਔਰ ਇਨਕਾਰ, ਇਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ। ਸਿੱਖ ਤੇ ਉਹ ਹੈ ਜਿਹੜਾ ਗੁਰੂ ਕੀ ਆਗਿਆ ਮੰਨ ਕੇ ਉਸੇ ਵਕਤ ਸਤਿਵਚਨ ਕਹਿ ਕੇ ਸਿਰ ਝੁਕਾ ਦਿੰਦਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਨੂੰ ਵੀ ਗੁਰੂ ਕਾ ਹੁਕਮ ਮੰਨਣ ਦੀ ਜਾਚ ਆ ਜਾਵੇ, ਤਾਂ ਜੋ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸਵਾਰ ਸਕੀਏ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ।